कवन उधारे खोजत खोजत बा प्रकारे सर्व अर्थ विचारे साध संग परम गत पाई है माया नच बंद हारे चरण परयो दरबारे स्वामी शरण परयो दरबारे चरण परयो दरबारे चरण परयो दरबारे Oh, ਸਮਝ ਤੁਮਾ ਪ੍ਰਕਾਰੇ ਸਰਬ ਅਰਥ ਵਿਚਾਰੇ ਸਾਧ ਸੰਗ ਪਰਮਗਤ ਪਾਈਐ ਮਾਇਆ ਲਚ ਮੰਦ ਹਾਰੇ ਚਰਨ ਕਮਲ ਸਿੰਘ ਪ੍ਰੀਤ ਮਨ ਲਾਗੀ ਸੁਰਜਨ ਮਿਲੇ ਪਿਆਰੇ ਨਾਨਕ ਅੰਧ ਕਰੇ ਹਰ ਜਪ ਜਪ ਸਗਲੇ ਰੋਗ ਨਵਾਰੇ ਸਵਾਮੀ ਸ਼ਰਨ ਕਰਿਓ ਦਰਬਾਰੇ ਖਿਆਲ ਖੰਡਾ ਵਿੱਚ ਬਾਹਰ ਦੌੜਦਾ ਹੈ ਉਤਨੀ ਦੇਰ ਤੱਕ ਹਰੀ ਜਾਂ ਸ੍ਰੀ ਕੀਰਤਨ ਗੁਰੂ ਸ਼ਬਦ ਵਿੱਚ ਨਹੀਂ ਜੁੜਿਆ ਕਰਦਾ ਔਰ ਜੋ ਗੁਰੂ ਬਾਬਾ ਜੀ ਦੀ ਸਿੱਖਿਆ ਹੈ ਉਸਦੀ ਸਮਝ ਨਹੀਂ ਪਿਆ ਕਰਦੀ ਸਮਝਾਏ ਤੋਂ ਬਿਨਾਂ ਉਸਦੇ ਅਨੁਸਾਰ ਹੀ ਚੱਲਣਾ ਤਾਂ ਬਹੁਤ ਹੀ ਦੂਰ ਹੋ ਜਾਂਦਾ ਇਸ ਕਰਕੇ ਸਫਲਤਾ ਦੇ ਵਾਸਤੇ ਮਾਨੁਖ ਤਨ ਬੜਾ ਮੁਸ਼ਕਿਲ ਪ੍ਰਾਪਤ ਹੋਇਆ ਹੈ ਜਿਸਨੂੰ 33 ਕਰੋੜ ਦੇਵਤਾ ਵੀ ਤਰਸ ਰਿਹਾ ਹੈ ਹੋਰ 1,84,00,000 ਜੀ ਜੂਨ ਦਾ ਤਾਂ ਕੀ ਕਹਿਣਾ ਉਸਦੀ ਸਫਲਤਾ ਦੇ ਵਾਸਤੇ ਪਹਿਲਾ ਸਾਧਨ ਪਹਿਲਾ ਉਪਾਅ ਜਦੋਂ ਵੱਡੇ ਭਾਗ ਹੋਣ ਤਾਂ ਸਤਸੰਗ ਹੈ ਸਤਸੰਗ ਦੁਆਰਾ ਹੀ ਇਸਨੂੰ ਆਪਣੇ ਆਪ ਦੀ ਸੋਝੀ ਪੈਂਦੀ ਹੈ ਮਾਨੁਖ ਤਨ ਕਿਸ ਵਾਸਤੇ ਮਿਲਿਆ ਉਸਦੀ ਸੂਝ ਪੈਂਦੀ ਹੈ ਸਫਲਾ ਕਿਵੇਂ ਹੁੰਦਾ ਹੈ ਉਸਦੀ ਸੂਝ ਪੈਂਦੀ ਹੈ ਅਖੀਰ ਤੱਕ ਜਿੱਥੇ ਪਹੁੰਚਣਾ ਸਤਸੰਗ ਦੀ ਬੜੀ ਭਾਰੀ ਜ਼ਰੂਰਤ ਹੈ ਪਰ ਸਤਸੰਗ ਕਰਨ ਵਾਸਤੇ ਵੀ ਕੋਈ ਤਰੀਕਾ ਢੰਗ ਜਾਂ ਜੁਗਤੀ ਹੁੰਦੀ ਹੈ ਕਿਉਂ ਥਾਂ ਥਾਂ ਬਾਬੇ ਨੇ ਐਸਾ ਫਰਮਾਇਆ ਮੇਰੇ ਮਾਧੋ ਜੀ ਸਤਸੰਗ ਚ ਮਿਲੇ ਸੋ ਉਤਰਿਆ ਸਤਸੰਗ ਮਿਲੇ Thank you.
संगत मिले सोई
माधव जी सत्संग मिले सोतरे संसार समुद्र नूं तरन वास्ते सत्संग रूपी जहाज दसे जिवें ओनू रोको कमली नूं रौला पाई जांदी है किन्ना चिर हो गया मैनूं देखदे नूं तो मारो इहदे कन्नां ते एवी नहीं हटना है बाहर छेड़ा फड़ के इनू बाहर ले जाओ सात संगत जी में साडे हिंदुस्तान तो किसी बाहरले मुल्क इंग्लैंड अमेरिका जर्मन आदि होर मुल्कां नूं जाना होवे रस्ते दे विच हजारां मील दा समुंदर है समुंदर दे विच बहुत सारे बड़े बड़े मच्छ कच्छ 42 लख जी जल में रहता 84 लख जोन विचों अद्ध पानी विच है एहो जिहे बड़े बड़े कच्छ मच्छ रहिंदे हन तो बाहर किसी होर मुल्क जाण वास्ते एहो जिहे समुंदर नूं तरना पैंदा जो कोई आदमी कहे वैसे मैं तर के लंघ जावां इह तां हासोहीणी गल है किसी समुंदर जहाज राही आसानी नाल जाया जा सकदा जिस दे विच बैठ के हजारां मील दा पानी मच्छ कछ आदि उन्हां दा डर नहीं रहा करदा आसानी नाल दूसरे टापू विच पहुंच जाईंदा है इसी तरह ही संसार समुंदर है तुरला किनारा ए दुनिया परला जिथे पहुंचना है साडा देश है वह वाहिगुरू दा देश है उत्थे पहुंचण वास्ते भी सानू जहाज की लोड़ है उस सत्संग रूपी जहाज दसिया है मेरे माधव जी सतसंगत मिले सो तरिया सत्संग द्वारा ही संसार समुद्र तो तरना हुंदा है गुरु नानक देव महाराज संसार का उधार करदे अज किसी प्रेमी दे घर पहुंचे कई दिन उत्थे रहायश रखी ਉਹ ਪਹਿਲੇ ਵੀ ਸੰਤਾਂ ਦੀ ਸੇਵਾ ਸੰਗਤ ਕਰਿਆ ਕਰਦਾ ਸੀ ਪਰ ਇੱਕ ਸਵਾਲ ਹਰ ਇੱਕ ਮਹਾਂਪੁਰਖ ਪਾਸ ਰੱਖਦਾ ਹੁੰਦਾ ਸੰਤਾਂ ਦੇ ਦਰਸ਼ਨ ਦਾ ਉਹਨਾਂ ਦੀ ਸੰਗਤ ਦਾ ਔਰ ਸੇਵਾ ਦਾ ਕੀ ਫਲ ਹੋਇਆ ਕਰਦਾ ਹੈ ਉਸਨੂੰ ਜਥਾ ਯੋਗ ਜਵਾਬ ਤਾਂ ਸਭ ਦੇ ਜਾਂਦੇ ਰਹੇ ਪਰ ਅਜੇ ਤੱਕ ਸੰਤੁਸ਼ਟਤਾ ਪ੍ਰਾਪਤ ਨਹੀਂ ਸੀ ਹੋਈ ਇਹ ਸਵਾਲ ਉਸਨੇ ਗੁਰੂ ਬਾਬਾ ਜੀ ਦੇ ਚਰਣਾਂ ਵਿੱਚ ਵੀ ਰੱਖਿਆ ਆਪ ਜੀ ਨੇ ਜਾਣਿਆ ਵੀ ਜ਼ਬਾਨੀ ਰਸਾਨੀ ਦਾ ਇਹਨੂੰ ਠੀਕ ਉੱਤਰ ਮਿਲਦਾ ਰਿਹਾ ਹੈ ਪਰ ਲੋੜ ਹੈ ਹੁਣ ਕਿਸੇ ਪ੍ਰੈਕਟੀਕਲ ਜਵਾਬ ਦੀ ਆਪ ਜੀ ਨੇ ਸਵਾਸ ਤੇ ਫਰਮਾਇਆ ਪ੍ਰੇਮੀਆਂ ਤੇਰੇ ਸਵਾਲ ਦਾ ਜਵਾਬ ਤੁਹਾਡੇ ਪਿੰਡ ਦੀ ਲਹਿੰਦੀ ਵੱਲ ਇੱਕ ਛੱਪੜ ਹੈ ਨਾਲ ਹੀ ਪਰਲੇ ਪਾਸੇ ਉਸਦੇ ਕਿਨਾਰੇ ਤੇ ਅੱਜ ਸ਼ਾਮ ਨੂੰ ਸੂਰ ਛਿਪੇ ਤੇ ਬਾਅਦ ਤੈਨੂੰ ਮਿਲੇਗਾ ਉਹ ਸੂਰ ਛਿਪੇ ਦੇ ਬਾਅਦ ਉਹ ਛਿੱਪੜ ਦੇ ਕਿਨਾਰੇ ਜਾਂਦਾ ਹੈ, ਚਾਰ ਚੁਫੇਰੇ ਫਿਰਦਾ ਹੈ, ਆਦਮੀ ਬੰਦਾ ਕੋਈ ਨਹੀਂ ਦਿਸਿਆ, ਸਿਰਫ ਇੱਕ ਕਾਵਾਂ ਦਾ ਜੋੜਾ ਬੈਠਾ ਦੇਖਿਆ। ਕਾਂ ਕਾਲੇ ਰੰਗ ਦਾ ਜਾਨਵਰ ਹੁੰਦਾ ਹੈ, ਉਹਦੀ ਖੁਰਾਕ ਬਿਸ਼ਟਾ ਗੰਦਾ ਆਦਿ ਹੁੰਦੀ ਹੈ, ਉਹਦਾ ਸੁਭਾਅ ਕਰੂਰ ਹੁੰਦਾ ਹੈ, ਦੂਜੇ ਨੂੰ ਦੁਖੀ ਕਰਕੇ ਆਪ ਖੁਸ਼ ਹੋਣਾ, ਕਿਉਂਕਿ ਕਿਸੇ ਪਸ਼ੂ ਜਾਂ ਜਾਨਵਰ ਦੇ ਜ਼ਖਮ ਉੱਥੇ ਠੁੰਗ ਮਾਰਨਾ, ਉਹਨੇ ਦੁਖੀ ਹੋਣਾ, ਆਪ ਖੁਸ਼ ਹੋਣਾ, ਇਹੋ ਜਿਹਾ ਸੁਭਾਅ ਕਾਂ ਦਾ ਹੁੰਦਾ ਹੈ। ਇਹੋ ਜਿਹੇ ਕਾਵਾਂ ਦਾ ਜੋੜਾ ਇੱਕ ਬੈਠਾ ਦੇਖਿਆ। ਖੈਰ ਬੜੀ ਦੇਰ ਤੱਕ ਇੱਧਰ ਉੱਧਰ ਘੁੰਮ ਕੇ ਮੁੜਿਆ ਆਇਆ, ਆਦਮੀ ਨਾ ਹੋਣ ਕਰਕੇ, ਕਿਉਂਕਿ ਇਹੋ ਜਿਹਾ ਜਵਾਬ ਜਾਨਵਰ ਤਾਂ ਦੇ ਨਹੀਂ ਸਕਦੇ, ਆ ਕੇ ਅਰਜ਼ ਕਰ ਦਿੱਤੀ, ਗੁਰੂ ਬਾਬੇ ਦੇ ਚਰਨਾਂ ਦੇ ਗਰੀਬ ਨਿਵਾਜ, ਆਦਮੀ ਕੋਈ ਨਹੀਂ ਸੀ, ਕਾਵਾਂ ਦਾ ਜੋੜਾ ਸੀ। ਹਜ਼ੂਰ ਨੇ ਫਰਮਾਇਆ ਕੱਲ ਫਿਰ ਜਾਈ। ਦੂਜੇ ਦਿਨ ਫਿਰ ਉੱਥੇ ਪਹੁੰਚਿਆ, ਉੱਥੇ ਪਹੁੰਚ ਕੇ ਕੀ ਦੇਖਦਾ, ਇੱਕ ਬਗਲਿਆਂ ਦਾ ਜੋੜਾ। ਬਗਲਾ ਜਾਨਵਰ ਹੁੰਦਾ ਜਿਸਦਾ ਰੰਗ ਸਫੈਦ ਹਨ, ਜਿਹਦੇ ਖੰਭ ਚਿੱਟੇ, ਅਕਸਰ ਪਾਣੀ ਚ ਰਹਿੰਦਾ, ਡੱਡਾ ਆਦਿ ਉਸਦੀ ਖੁਰਾਕ ਹੁੰਦੀ ਹੈ। ਇਹੋ ਜਿਹਾ ਇੱਕ ਬਗਲਿਆਂ ਦਾ ਜੋੜਾ ਦੇਖਿਆ। ਬਗਲਿਆਂ ਨੂੰ ਉਹਨੂੰ ਕੀ ਪੁੱਛਿਆ ਜਾਵੇ। ਅਖੀਰ ਫਿਰ ਮੁੜਿਆ ਆਇਆ, ਆ ਕੇ ਫਿਰ ਗੁਰੂ ਬਾਬੇ ਦੇ ਚਰਨਾਂ ਵਿੱਚ ਪ੍ਰਾਰਥਨਾ ਕਰ ਦਿੱਤੀ, ਸੱਚੇ ਪਾਤਸ਼ਾਹ ਕੋਈ ਬੰਦਾ ਨਹੀਂ ਸੀ, ਇੱਕ ਬਗਲਿਆਂ ਦਾ ਜੋੜਾ ਸੀ। ਗੁਰੂ ਜੀ ਨੇ ਫਰਮਾਇਆ ਕੱਲ ਫਿਰ ਜਾਵੀਂ। ਤੀਜੇ ਦਿਨ ਫਿਰ ਆਉਂਦਾ ਹੈ, ਇੱਕ ਹੰਸਾਂ ਦਾ ਜੋੜਾ ਦੇਖਿਆ। ਹੰਸ ਇਹੋ ਜਿਹਾ ਜਾਨਵਰ ਹੈ ਜਿਹਦਾ ਰੰਗ ਸਫੈਦ, ਚੁੰਝ ਵਿੱਚ ਖਟਿਆਈ ਹੁੰਦੀ ਹੈ, ਦੁੱਧ ਪਾਣੀ ਮਿਲਾ ਕੇ ਅਗਰ ਉਹਦੇ ਅੱਗੇ ਰੱਖ ਦਿੱਤਾ ਜਾਵੇ ਕਿਸੇ ਬਰਤਨ ਵਿੱਚ, ਉਹ ਆਪਣੀ ਚੁੰਝ ਉਸ ਵਿੱਚ ਪਾਉਂਦਾ ਹੈ, ਖੱਟਾ ਹੋਣ ਦੇ ਸਬੱਬ ਉਹ ਫਟ ਜਾਂਦਾ ਹੈ, ਦੁੱਧ ਦੀਆਂ ਫੁੱਟੀਆਂ ਖਾ ਲੈਂਦਾ, ਪਾਣੀ ਛੋੜ ਦਿੰਦਾ। ਜਾਂ ਹੰਸਾਂ ਦਾ ਖਾਜਾ ਖੁਰਾਕ ਹੀਰੇ ਲਾਲ ਆਦਿ ਹੁੰਦਾ ਹੈ, ਇਉਂ ਇਤਿਆਦ ਇਹੋ ਜਿਹਾ ਜਾਨਵਰ। ਉਹਨਾਂ ਦਾ ਜੋੜਾ ਦੇਖਿਆ, ਉਹ ਵੀ ਜਾਨਵਰ ਸਨ, ਪਹਿਲਿਆਂ ਨਾਲੋਂ ਚੰਗੇ ਸਨ। ਵਾਪਸ ਆ ਗਿਆ, ਆ ਕੇ ਅਰਜ਼ ਕਰ ਦਿੱਤੀ, ਪ੍ਰਭੂ ਆਦਮੀ ਕੋਈ ਨਹੀਂ ਸੀ, ਇੱਕ ਹੰਸਾਂ ਦਾ ਜੋੜਾ ਦੇਖਿਆ। ਗੁਰੂ ਜੀ ਨੇ ਕਿਹਾ ਕੱਲ ਫਿਰ ਜਾਵੀ। ਚੌਥੇ ਦਿਨ ਫਿਰ ਉੱਥੇ ਪਹੁੰਚਦਾ ਹੈ, ਕੀ ਦੇਖਿਆ, ਇੱਕ ਦਿਵ ਸਰੂਪ ਦੇਵਤਿਆਂ ਦਾ ਜੋੜਾ। ਸੋ ਉਹਨਾਂ ਨੂੰ ਪੁੱਛਣ ਲੱਗਾ ਕਿ ਸੰਤਾਂ ਦੇ ਦਰਸ਼ਨ ਦਾ, ਉਹਨਾਂ ਦੀ ਸੰਗਤ ਦਾ, ਉਹਨਾਂ ਦੀ ਸੇਵਾ ਦਾ ਕੀ ਕੁਛ ਫਲ ਹੋਇਆ ਕਰਦਾ ਹੈ। ਇਹ ਵਚਨ ਸੁਣ ਕੇ ਉਹ ਕਹਿਣ ਲੱਗੇ, ਅਸੀਂ ਨਾ ਤਾਂ ਕਦੇ ਸੰਤਾਂ ਦਾ ਦਰਸ਼ਨ ਕੀਤਾ, ਨਾ ਕਦੇ ਸੰਗਤ ਕੀਤੀ। ਜਦੋਂ ਦਰਸ਼ਨ ਤੇ ਸੰਗਤ ਹੀ ਨਸੀਬ ਨਹੀਂ, ਸੇਵਾ ਕੈਸੇ ਹੋ ਸਕਦੀ ਹੈ। ਇਸ ਕਰਕੇ ਤੂੰ ਸੰਤਾਂ ਦਾ ਦਰਸ਼ਨ ਵੀ ਕਰਦਾ ਹੈ, ਸੰਗਤ ਵੀ ਕਰਦਾ ਹੈ, ਸੇਵਾ ਵੀ ਕਰਦਾ ਹੈ। ਤੇਰਾ ਦਰਸ਼ਨ ਅਸੀਂ ਪਹਿਲੇ ਦਿਨ ਕਾਵਾਂ ਦੇ ਜੋੜੇ ਵਿੱਚ ਕੀਤਾ, ਕਾਵਾਂ ਦੇ ਸਰੀਰ ਵਿੱਚ ਕੀਤਾ, ਅਸੀਂ ਬਗਲੇ ਬਣ ਗਏ। ਫਿਰ ਬਗਲਿਆਂ ਦੇ ਸਰੂਪ ਵਿੱਚ ਤੇਰਾ ਦਰਸ਼ਨ ਕੀਤਾ, ਅਸੀਂ ਹੰਸ ਬਣ ਗਏ। ਹੰਸਾਂ ਦੇ ਸਰੂਪ ਵਿੱਚ ਤੇਰਾ ਦਰਸ਼ਨ ਕੀਤਾ, ਅਸੀਂ ਹੁਣ ਦੇਵਤਾ ਬਣ ਗਏ। ਸਾਡੇ ਵਿੱਚੋਂ ਚੇਂਜ ਆਉਂਦਾ ਚਲਾ ਗਿਆ, ਤਬਾਦਲਾ ਹੁੰਦਾ ਚਲਾ ਗਿਆ। ਇਤਨਾ ਕਹਿੰਦਿਆਂ ਇੱਕ ਵਿਮਾਨ ਆ ਗਿਆ ਆਕਾਸ਼ ਵਿੱਚੋਂ, ਉਹਦੇ ਵਿੱਚੋਂ ਸਵਾਰ ਹੋ ਜਾਂਦੇ ਹਨ, ਆਕਾਸ਼ ਨੂੰ ਉਡਾਰੀ ਮਾਰਨ ਲੱਗਿਆ। ਉਹਨਾਂ ਨੇ ਇਹ ਲਫ਼ਜ਼ ਕਿਹਾ, ਤੇਰੇ ਘਰ ਰੱਬ ਆਇਆ, ਉਹ ਤੋਂ ਪੁੱਛ ਲਈ। ਸੋ ਇਹ ਗੱਲ ਸੁਣ ਕੇ ਹੈਰਾਨ ਹੋ ਗਿਆ ਵੀ ਇਹ ਕਿਵੇਂ ਹੁੰਦਾ ਚਲਾ ਗਿਆ, ਕਾਵਾਂ ਤੋਂ ਬਗਲਾ, ਬਗਲੇ ਤੋਂ ਹੰਸ, ਹੰਸ ਤੋਂ ਦੇਵਤਾ, ਕਿਵੇਂ ਹੋ ਜਾਂਦਾ ਏਡੀ ਜਲਦੀ। ਇਹ ਸ਼ੰਕਾ ਹੈ, ਘਰ ਆ ਗਿਆ, ਆ ਕੇ ਗੁਰੂ ਬਾਬਾ ਜੀ ਦੇ ਚਰਨਾਂ ਵਿੱਚ ਅਰਜ਼ ਕਰ ਦਿੱਤੀ, ਸੱਚੇ ਪਾਤਸ਼ਾਹ ਅਜੇ ਕੌਤਕ ਦੇਖਿਆ, ਪਰ ਮੈਨੂੰ ਨਹੀਂ ਸਮਝ ਪਈ ਇਤਨੀ ਜਲਦੀ ਕਾਵਾਂ ਤੋਂ ਬਗਲਾ, ਬਗਲਿਆਂ ਤੋਂ ਹੰਸ, ਹੰਸਾਂ ਤੋਂ ਦੇਵਤਾ ਕਿਵੇਂ ਬਣ ਜਾਂਦਾ ਹੈ। ਫਿਰ ਕਹਿੰਦੇ ਅਸੀਂ ਬੈਕੁੰਠਾਂ ਨੂੰ ਚੱਲੇ ਹਾਂ। ਇਤਿਹਾਸ ਇਹ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ, ਦਰਅਸਲ ਤੇਰੇ ਸਵਾਲ ਦਾ ਜਵਾਬ ਹੈ। ਸੁਣਿਆ ਮੇਰੇ ਮੀਤਾਂ ਨੇ ਸਾਧੂਆਂ ਦੇ, ਸੰਗ ਦੀ ਚਤੁਰਭ ਕੀਤਾ ਅੰਧਲੇ ਤਿਰਪਮ ਸੂਜਿਆ ਗੁਰ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਗੁਰੂ ਅਰਜਨ ਦੇਵ ਮਹਾਰਾਜ ਇਸ ਵਿਸ਼ੇ ਤੇ ਯਾਨੀ ਸਾਧੂ ਸੰਗ ਦੀ ਮਹਿਮਾ ਪਰ ਸ਼ਬਦ ਉਚਾਰਨ ਕਰਦੇ ਹਨ। ਸਾਧੂ ਸੰਗਤ ਕਹੋ, ਸਤਸੰਗ ਕਹੋ, ਸਾਧ ਸੰਗਤ ਕਹੋ, ਇੱਕੋ ਗੱਲ ਦਾ ਨਾਮ ਹੈ। ਤਤਵੇ ਤੇ ਮਹਾਂਪੁਰਖ ਦੀ ਸੰਗਤ ਦਾ ਨਾਮ ਸਾਧੂ ਸੰਗਤ ਹੈ। ਸਵਯੋਂ ਗੁਰੂ ਜੀ ਦੇ ਪਾਸ ਜਦੋਂ ਉਸਨੇ ਅਰਜ਼ ਕੀਤੀ ਤੇ ਉਸਨੂੰ ਫਰਮਾਇਆ, ਭਾਈ ਤੇਰੇ ਸਵਾਲ ਦਾ ਦਰਅਸਲ ਜਵਾਬ ਹੈ। ਤੈਂ ਪੁੱਛਿਆ ਸੀ ਸੰਤਾਂ ਦੇ ਦਰਸ਼ਨ ਉਹਨਾਂ ਦੀ ਸੰਗਤ ਸੇਵਾ ਦਾ ਕੀ ਫਲ ਹੋਇਆ ਕਰਦਾ ਹੈ। ਪਹਿਲੇ ਪਹਿਲ ਜਿਸ ਵਕਤ ਇਹ ਇਨਸਾਨ ਕੁਸੰਗਤ ਦੇ ਜ਼ੇਰੇ ਅਸਰ ਹੋ ਕੇ, ਕੁਸੰਗਤ ਦੇ ਅਧੀਨ ਹੋ ਕੇ ਬੁਰਾਈਆਂ ਵਿੱਚ ਲੱਗਿਆ ਹੁੰਦਾ, ਇਹਦਾ ਸੁਭਾਵ ਵੀ ਬੁਰਾ, ਇਹਦੀ ਖੁਰਾਕ ਵੀ ਤਮੋਗਣੀ ਮਦਰਾ ਮਾਸ ਹੋਰ ਇਹੋ ਜਿਹਾ ਲੱਟਰ ਪੁੱਟਰ, ਤੇ ਇਸਦੇ ਖਿਆਲਾਤ ਖੁਦ ਗਰਜ਼ੀ ਦੇ। ਸੋ ਇਹੋ ਜਿਹੇ ਜਦੋਂ ਇਹਦੀ ਜੀਵਨ ਹੁੰਦਾ ਹੈ, ਇਹ ਸਮਝੋ ਕਾਂ ਦੀ ਨਿਆਈ ਹੁੰਦਾ, ਕਾਲਾ ਕਾਂ ਅੰਦਰੋਂ ਬਾਹਰੋਂ। ਸੋ ਵੱਡੇ ਭਾਗਾਂ ਨਾਲ ਕਿਤੇ ਇਸਨੂੰ ਸਤਸੰਗ ਨਸੀਬ ਹੋ ਜਾਏ, ਮਹਾਂਪੁਰਖ ਦੀ ਸੰਗਤ ਮਿਲ ਜਾਏ, ਉਸ ਮੌਕੇ ਇਹਦੇ ਜੀਵਨ ਦੇ ਵਿੱਚ ਚੇਂਜ ਆਉਂਦਾ, ਤਬਾਦਲਾ ਆਉਂਦਾ। ਉਹ ਕੀ ਬਣਦਾ? ਹੌਲੀ 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 ਸ਼ਰਧਾ ਨਾਲ ਸਤਸੰਗ ਕਰਦਾ ਹੈ, ਉਸ ਦੇ ਜੀਵਨ ਵਿੱਚ ਫਰਕ ਆਉਂਦੇ ਆਉਂਦੇ ਉਹ ਬਗਲੇ ਵੱਤ ਹੋ ਜਾਂਦਾ। ਉੱਪਰਲੀ ਕਿਰਿਆ ਪਹਿਲੇ ਪਹਿਲੇ ਸਵੱਛ ਹੁੰਦੀ ਹੈ, ਅਖੀਰ ਅੰਦਰੋਂ ਸਫਾਈ ਆਉਣੀ ਹੈ, ਇਉਂ ਬਗਲੇ ਵੱਤ ਹੋ ਜਾਂਦੇ। ਫਿਰ ਸਤਸੰਗ ਕਰੀ ਜਾਂਦਾ, ਕਰਦੇ 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 ਫਿਰ ਇਹਦੇ ਖਿਆਲਾਤ ਹੋਰ ਸਵੱਛ ਹੁੰਦੇ ਚਲੇ ਜਾਂਦੇ ਹਨ, ਫਿਰ ਇਹ ਹੰਸਵਤ ਹੋ ਜਾਂਦਾ। ਤਤ ਮਿੱਥਾ ਦੇ ਵਿਵੇਚਨ ਕਰਨ ਵਾਲਾ, ਦੁਨੀਆਂ ਵਿੱਚ ਦੋ ਚੀਜ਼ਾਂ ਰੱਬ ਤੇ ਮਾਇਆ ਮਿਲੀ ਹੋਈ ਹੈ, ਜਿਵੇਂ ਦੁੱਧ ਪਾਣੀ ਮਿਲਿਆ ਹੁੰਦਾ ਹੈ, ਇੱਕ ਮਿੱਕ ਹੋਏ ਹੋਏ ਹਨ। ਉਹਨਾਂ ਨੂੰ ਨਖੇੜਨ ਦੀ ਸ਼ਕਤੀ, ਤਤ ਮਿੱਥਿਆ ਦੇ ਵਿਵੇਚਨ ਦੁਆਰਾ ਉਹਨਾਂ ਨੂੰ ਅਲੈਦਾ ਕਰਨ ਦੀ ਸ਼ਕਤੀ ਹੋ ਜਾਂਦੀ ਹੈ। ਜਿਵੇਂ ਹੰਸ ਦੀ ਚੁੰਝ ਵਿੱਚ ਖਟਿਆਈ ਹੋਣ ਕਰਕੇ ਦੁੱਧ ਪਾਣੀ ਮਿਲਿਆ ਹੋਵੇ, ਚੁੰਝ ਪਾਉਂਦਾ ਹੈ, ਉਹ ਫਟ ਜਾਂਦਾ, ਦੁੱਧ ਅਲੈਦਾ ਹੋ ਜਾਂਦਾ ਹੈ, ਪਾਣੀ ਅਲੈਦਾ ਹੋ ਜਾਂਦਾ, ਦੁੱਧ ਖਾ ਲੈਂਦਾ, ਪਾਣੀ ਛੋੜ ਦਿੰਦਾ। ਇਸੀ ਤਰ੍ਹਾਂ ਜਦੋਂ ਵਿਵੇਕ ਬੁੱਧ ਪੈਦਾ ਹੋ ਜਾਂਦੀ ਹੈ ਸਤਸੰਗ ਕਰਦੇ ਕਰਦੇ, ਉਸ ਮੌਕੇ ਦੁਨੀਆਂ ਵਿੱਚ ਰੱਬ ਤੇ ਮਾਇਆ ਮਿਲ ਕੇ ਪਾਣੀ ਤੇ ਦੁੱਧ ਮੰਗ ਜਿਵੇਂ ਲੱਸੀ ਹੋਈ ਹੁੰਦੀ, ਇੱਕ ਹੋਏ ਹੋਏ ਹਨ। ਰੱਬ ਦਿੰਦਾ ਨਹੀਂ, ਮਾਇਆ ਹੀ ਮਾਇਆ ਦਿੰਦੀ, ਤੇ ਇਹਨੂੰ ਅਲੈਦਾ ਕਰਨ ਦੀ ਤਾਕਤ ਹੋ ਜਾਂਦੀ ਹੈ। ਅਲੈਦਾ ਕਰਕੇ ਉਸ ਵਿਵੇਕ ਦੁਆਰਾ ਆਤਮਾ ਕੀ ਵਹਿਰੂ ਨਾਲ ਸੁਰਤ ਜੋੜ ਦਿੰਦਾ ਹੈ, ਔਰ ਮਾਇਆ ਤੋਂ ਆਪਣੀ ਸੁਰਤ ਨੂੰ, ਖਿਆਲ ਨੂੰ ਉੱਚਾ ਉਠਾ ਲੈਂਦਾ ਹੈ, ਹੰਸਵਤ ਬਣ ਜਾਂਦਾ ਹੈ। ਇਉਂ ਜਦੋਂ ਹੋਇਆ ਉਹਦੇ ਵਿੱਚ ਦੈਵੀ ਗੁਣ ਸਹਿਜੇ ਘੱਟ ਜਾਂਦੇ, ਦੇਵਤਿਆਂ ਵਾਲੇ ਗੁਣ, ਕਿਉਂਕਿ ਮਨੁੱਖਾਂ ਦੇ ਵਿੱਚ ਹੀ ਰਾਕਸ਼ ਵੀ ਹਨ, ਪਸ਼ੂ ਵੀ ਹਨ, ਮਨੁੱਖ ਜਾਮੇ ਵਿੱਚ ਭੂਤ ਪ੍ਰੇਤ ਵੀ ਹਨ ਔਰ ਦੇਵਤਾ ਵੀ ਹਨ। ਜਿਹੇ ਜੇ ਕਿਸੇ ਦੇ ਖਿਆਲਾਤ, ਵੈਸਾ ਹੀ ਇਸਨੂੰ ਦਰਜਾ ਮਿਲਦਾ। ਇਨਸਾਨ ਹੱਡ ਜੰਮ ਦਾ ਨਾਂ ਨਹੀਂ ਹੈ, ਇਹਦੇ ਖਿਆਲਾਤ ਦਾ ਨਾਮ ਇਨਸਾਨ ਹੈ। ਖਿਆਲਾਤ ਦੇ ਮੁਤਾਬਕ ਹੀ ਸਰੀਰ ਦੇ ਕਰਤੱਵ ਹੋਇਆ ਕਰਦੇ, ਜਿਹੇ ਖਿਆਲਾਤ ਵੈਸਾ ਜਿਸਮ ਕਰਕੇ ਇਹਦਾ ਕਰਤੱਵ ਹੋਇਆ ਕਰਦਾ ਹੈ, ਐਕਸ਼ਨ ਹੋਇਆ ਕਰਦੇ ਹਨ। ਇਉਂ ਇਸ ਤਰੀਕੇ ਸਿਰ ਜਿਹਨਾਂ ਦੇ ਪਸ਼ੂਆਂ ਵਾਲੇ ਖਿਆਲਾਤ, ਮਾਨੁਖ ਸਰੀਰ ਹੈ ਭਾਵੇਂ ਉਸਨੂੰ ਪਸ਼ੂ ਦਰਜਾ ਦਿੱਤਾ ਜਾਂਦਾ ਹੈ, ਜਿਹਨਾਂ ਦੀ ਜ਼ਿੰਦਗੀ ਖਾਣ ਪਾਣ ਇਹਨਾਂ ਜਿਹੀਆਂ ਗੱਲਾਂ ਤੱਕ ਹੀ ਮਹਿਦੂਦ ਹੈ, ਜ਼ਿਆਦਾ ਕੁਛ ਜਾਣਦੇ ਨਹੀਂ। ਸੋ ਉਹਨਾਂ ਨੂੰ ਪਸ਼ੂਆਂ ਦਾ ਦਰਜਾ ਦਿੰਦੇ ਹਨ। ਰਾਕਸ਼ਾਂ ਦਾ ਦਰਜਾ ਲੜਾਈ ਝਗੜਾ ਹੀ ਜਿਹਨਾਂ ਦਾ ਕੰਮ ਹੈ, ਹੋਰ ਕੁਛ ਨਹੀਂ ਹੈ, ਉਹਨੂੰ ਰਾਕਸ਼ਾਂ ਦਾ ਦਰਜਾ, ਰਾਕਸ਼ ਤਮੋਗੁਣੀ ਹੁੰਦੇ ਹਨ। ਤੇ ਉਸ ਤੋਂ ਅੱਗੇ ਭੂਤ ਪ੍ਰੇਤ ਜਿਹੜੇ ਲੋਕਾਂ ਨੂੰ ਛਲਣ ਵਾਲੇ ਹਨ, 420 ਕਰਨਾ ਕਿਵੇਂ ਨਾ ਕਿਵੇਂ ਛਲ ਬਲ ਕਰਕੇ ਲੋਕਾਂ ਨੂੰ ਠੱਗਣਾ, ਉਹਨਾਂ ਨੂੰ ਭੂਤਾਂ ਪ੍ਰੇਤਾਂ ਦਾ ਦਰਜਾ ਦਿੱਤਾ, ਕਿਉਂਕਿ ਭੂਤ ਛਲੀਆ ਹੁੰਦਾ। ਦੇਵਤਾ ਕਿਹਨੂੰ ਕਹਿੰਦੇ? ਦੈਵੀ ਗੁਣ ਜੀ ਦੇ ਵਿੱਚ ਪਾਏ ਜਾਂਦੇ ਹਨ, ਦੇਵਤਿਆਂ ਵਾਲੇ ਗੁਣ, ਸਤ ਸੰਤੋਖ, ਦਿਆ, ਧਰਮ, ਵਿਚਾਰ, ਸ਼ਾਂਤੀ, ਖੀਮਾ, ਤੀਰਜ, ਵਹਿਰ ਦੀ ਭਗਤੀ, ਵੈਰਾਗ, ਪ੍ਰੇਮ, ਜੋਗ, ਗਿਆਨ ਆਦਿ, ਇਹੋ ਜਿਹੇ ਗੁਣ ਜਿਹਨਾਂ ਵਿੱਚ ਪਾਏ ਜਾਂਦੇ ਹਨ, ਉਹਨਾਂ ਨੂੰ ਦੁਨੀਆਂ ਵਿੱਚ ਦੇਵਤਾ ਕਿਹਾ ਜਾਂਦਾ ਹੈ। ਅਸਲ ਜੀਵ ਦਾ ਆਪਣਾ ਸੁਭਾਵ ਦੇਵਤ ਸੁਭਾਵ ਹੈ, ਲੇਕਿਨ ਪ੍ਰਸੰਗਤ ਦੇ ਜ਼ੇਰੇ ਅਸਰ ਹੋ ਕੇ ਅਸਲੀ ਸੁਭਾਵ ਇਸਦਾ ਦੱਬ ਗਿਆ। ਬੁਰੇ ਸੁਭਾਵ ਜਿਹੜੇ ਹਨ ਦੂਸਰੇ, ਓਪਰੇ ਸੁਭਾਵ ਜਿਹੜੇ ਕੁਛ ਕਾਰਜ ਸਿੱਧੀ ਵਾਸਤੇ ਇਸਨੂੰ ਈਸ਼ਵਰ ਵੱਲੋਂ, ਵਾਹਿਗੁਰੂ ਵੱਲੋਂ ਮਿਲੇ ਹੋਏ ਹਨ, ਉਹਨਾਂ ਦੇ ਅਧੀਨ ਹੋ ਕੇ ਆਪਣਾ ਆਪਾ ਭੁੱਲ ਗਿਆ ਹੋਇਆ। ਜਿਵੇਂ ਕਿਸੇ ਬਾਦਸ਼ਾਹ ਦਾ ਲੜਕਾ ਕਿਸੇ ਪੰਗੀਆਂ ਦੇ ਘਰ ਰਹਿੰਦਾ ਹੋਇਆ, ਆਪਣੇ ਬਾਦਸ਼ਾਹੀ ਆਪਣੇ ਅਸਲੇ ਨੂੰ ਭੁੱਲ ਗਿਆ ਹੋਵੇ, ਆਪਣੇ ਆਪ ਨੂੰ ਪੰਗੀਆਂ ਦਾ ਮੁੰਡਾ ਹੀ ਮੰਨਦਾ ਹੋਵੇ, ਐਸੀ ਹਾਲਤ ਇਹਦੀ ਹੋ ਚੁੱਕੀ ਹੋਈ ਹੈ। ਫਿਰ ਜਦੋਂ ਸਤਸੰਗ ਕਰਦਾ, ਆਹਿਸਤਾ ਆਹਿਸਤਾ ਆਪਣੀ ਉਹੀ ਈਸ਼ਰੀ ਰੱਬੀ ਹਾਲਤ ਦੇ ਵਿੱਚ ਆ ਕੇ ਅਸਥਿਤ ਹੋ ਜਾਂਦਾ ਹੈ, ਜਿਹੜਾ ਇੱਥੇ ਇਸ ਅਵਸਥਾ ਨੂੰ ਪਹੁੰਚ ਗਿਆ, ਜਦੋਂ ਮ੍ਰਿਤੂ ਹੁੰਦਾ ਸਿੱਧਾ ਹੀ ਸੱਚਖੰਡ ਨੂੰ ਬੈਕੁੰਠ ਧਾਮ ਨੂੰ ਜਾਂਦਾ, ਬਲਕਿ ਉਹ ਤਾਂ ਜਿਉਂਦੇ ਦਾ ਹੀ ਜਗਤੀ ਬੈਕੁੰਠ ਬਣ ਜਾਂਦਾ ਹੈ। ਤਦੇ ਕਿਹਾ ਸੀ ਨਾ ਰਾਜੇ ਜਨਕ ਨੂੰ ਮਹਾਂਪੁਰਸ਼ਾਂ ਨੇ, ਅਸ਼ਟਾਵਕਰ ਜੀ ਨੇ, ਆਇਆ ਜਨਕ ਤੈਨੂੰ ਬੈਕੁੰਠ ਧਾਮ ਵਿੱਚ ਪਹੁੰਚਾ ਦਿੱਤਾ ਗਿਆ, ਜਿਹਦੀ ਦ੍ਰਿਸ਼ਟੀ ਸਮ ਹੋ ਗਈ। ਇਹ ਜਗ ਜਿਤਨੇ ਮਨੁੱਖ ਮਨੋ ਉਹਨਾਂ ਦੀ ਨਿਗਾਹ ਚ ਦੇਵਤਾ ਹੋ, ਜਿਤਨੀ ਨਦੀਆਂ ਮਨੋ ਗੰਗਾ ਹੋ ਜਾਂਦੀ ਹੈ, ਜਿਤਨੇ ਬ੍ਰਿਕਸ਼ਾਂ ਮਨੋ ਕਲਪ ਬ੍ਰਿਸ਼ ਹੋ ਜਾਂਦੇ ਹਨ, ਯਾਨੀ ਬ੍ਰਹਮਦਰਸ਼ੀ ਪੁਰਸ਼ ਜਿਹੜਾ ਹੈ, ਤਤਦਰਸ਼ੀ ਪੁਰਸ਼, ਆਤਮਦਰਸ਼ੀ ਪੁਰਸ਼ ਜਿਹੜਾ ਹੈ, ਉਹਦੀ ਨਿਗਾਹ ਦੇ ਵਿੱਚ ਸਾਰਾ ਸੰਸਾਰ ਹੀ ਪਰਮੇਸ਼ਰ ਬ੍ਰਹਮ ਰੂਪ ਹੋ ਜਾਂਦਾ। ਇਹ ਜਗਤ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਉਂ ਮਹਾਂਪੁਰਖ ਦੀ ਕਿਰਪਾ ਦੁਆਰਾ ਉਹਨੂੰ ਬ੍ਰਹਮ ਦ੍ਰਿਸ਼ਟੀ ਪ੍ਰਾਪਤ ਹੋ ਜਾਂਦੀ ਹੈ, ਜਿਉਂਦਾ ਹੀ ਬੈਕੁੰਠ ਵਿੱਚ ਹੁੰਦਾ ਹੈ। ਸਾਧੂ ਸੰਗਤ ਦੀ ਮਹਿਮਾ ਉਪਰ ਸਾਹਿਬ ਗੁਰੂ ਅਰਜਨ ਦੇ ਮਹਾਰਾਜ ਐਸੇ ਵਰਣ ਕਰਦੇ ਹਨ।
ਸੁਣਿਓ ਮੇਰੇ ਮੀਤਾ ਮਹਿਮਾ ਸਾਧੂਆਂ ਦੇ, ਸੁਣਿਓ ਮੇਰੇ ਗੀਤਾਂ।
ਪਰਵਤ ਪਾਰ ਪਰੇ ਖਲ ਚਤੁਰਭ ਕੀਤਾ ਅੰਦਲੇ ਤਿਰ ਪਮਸੂ ਜਿਆ ਗੁਰ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਨਹੋ ਮੇਰੇ ਮੀਤਾ ਮਹਿਲ ਕੋਈ ਕੋਟ ਅਧਹਰੇ ਨਿਰਮਲ ਭੈ ਜੀਤਾ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਸ਼ਰਮ ਕਰਤੇ ਤਮ ਆਠ ਕੋ ਤੇ ਗਣੀ ਧਨੀਤਾ ਸਿੰਘ ਬਲਾਈ ਹੋ ਗਿਓ ਤ੍ਰਿਣ ਮੇਰ ਦਖੀਤਾ ਕਵਨ ਵਡਾਈ ਕਹਿ ਸਕੋ ਬੇਅੰਤ ਗਨੀਤਾ ਕਰ ਕਿਰਪਾ ਮੋਹਿ ਨਾਮ ਦੇਹੋ ਨਾਨਕ ਦਰਸ ਰੀਤ। ਇਹ ਸ਼ਬਦ ਦੇ ਵਿੱਚ ਸਾਧੂ ਸੰਗਤ ਕਰਨ ਵਾਲਿਆਂ ਨੂੰ ਹਰ ਸਾਈਡ ਤੇ ਜੋ ਫਲ ਪ੍ਰਾਪਤ ਹੁੰਦੇ ਹਨ ਉਹ ਇੱਥੇ ਖੋਲ ਖੋਲ ਦੱਸੇ ਹਨ ਗੁਰੂ ਜੀ ਨੇ। ਯਾਨੀ ਸਤਸੰਗ ਦੁਆਰਾ ਜੋ ਪੁਰਸ਼ ਭਜਨ ਕਰਦਾ ਹੈ ਹਰ ਸਾਈਡ ਤੇ ਉਸਦੀ ਜ਼ਿੰਦਗੀ ਉੱਚੀ ਹੋ ਜਾਂਦੀ ਹੈ। ਇਹ ਨਹੀਂ ਵੀ ਇੱਕੋ ਸਾਈਡ, ਇਹੀ ਨਹੀਂ ਵੀ ਉਹਨੂੰ ਸਿਰਫ ਕੱਲੀ ਮਨ ਨੂੰ ਹੀ ਸ਼ਾਂਤੀ ਮਿਲਦੀ ਹੈ, ਲੇਕਿਨ ਇਹ ਦੁਨੀਆ ਦੇ ਹਰ ਪਾਸੇ ਤੇ ਮਾਇਆਵੀ ਹਾਲਤ ਵਿੱਚ ਵੀ ਉਸਦੀ ਜ਼ਿੰਦਗੀ ਉੱਚੀ ਹੁੰਦੀ ਹੈ ਔਰ ਇੱਜ਼ਤ ਆਵਰੂ ਸਤਿਕਾਰ ਵੀ ਉਸਦਾ ਵੱਧਦਾ ਹੈ, ਲੋਕਾਂ ਵਿੱਚ ਭਾਈਚਾਰੇ ਵਿੱਚ ਵੀ ਉਸਦੀ ਇੱਜ਼ਤ ਵੱਧਦੀ ਹੈ ਔਰ ਉਸ ਦੀ ਜਿਸਮਾਨੀ ਹਾਲਤ ਵੀ ਅੱਛੀ, ਆਮ ਲੋਕਾਂ ਨਾਲੋਂ ਬਿਮਾਰੀਆਂ ਬਹੁਤ ਘੱਟ ਲੱਗਦੀਆਂ। ਇਸ ਤੋਂ ਇਲਾਵਾ ਪ੍ਰਲੋਕ ਦੋਵੇਂ ਉਹਦੇ ਬਹੁਤ ਸ਼ਾਨਦਾਰ ਬਣਦੇ ਹਾਂ ਸਤਸੰਗ ਦੁਆਰਾ ਹੀ। ਜਿਵੇਂ ਅੱਠ ਧਾਤਾਂ ਲੋਹਾ ਪਿੱਤਲ ਤਾਂਬਾ ਕਾਂਸੀ ਆਦਿ ਜੇ ਕਿਤੇ ਪਾਰਸ ਨੂੰ ਟੱਚ ਕਰ ਜਾਣ ਉਹ ਸੋਹਣਾ ਬਣ ਜਾਂਦੇ, ਇਹ ਸੰਸੇ ਵਾਲੀ ਗੱਲ ਕੋਈ ਨੀ, ਤਮਾਮ ਦੁਨੀਆਂ ਵਿੱਚ ਇਹ ਪ੍ਰਸਿੱਧ ਹੈ। ਜੇ ਇਹਨਾਂ ਅੱਠਾਂ ਧਾਤਾਂ ਵਿੱਚ ਕੋਈ ਵਸਤੂ ਲੱਗ ਜਾਵੇ, ਟੱਚ ਹੋ ਜਾਵੇ ਪਾਰਸ ਨੂੰ ਤਾਂ ਸੋਹਣਾ ਬਣਨ ਨੂੰ ਦੇਰ ਨਹੀਂ ਲੱਗਿਆ ਕਰਦੀ। ਪ੍ਰਸਾਦ ਸਿੰਘ ਉਧਰ ਤਾਂ ਦੱਸਿਆ ਜਿਹੜੇ ਜੀਵ ਅਤਿਅੰਤ ਦੁਖੀ ਹਰ ਸਾਈਡ ਤੇ ਮਹਾਂਪੁਰਖ ਨੂੰ ਮਿਲਣ ਉਹ ਪਾਰਸੀ ਬਣ ਜਾਂਦੇ ਨੇ, ਉਹ ਸੋਨਾ ਨਹੀਂ ਬਲਕਿ ਉਹ ਤਾਂ ਜਿਹੜੀ ਆਪਣੀ ਅਸਲੀ ਅਵਸਥਾ ਹੈ ਜਿਸ ਵਾਹਿਗੁਰੂ ਤੋਂ ਵਿਛੜਿਆ ਵਾਹਿਗੁਰੂ ਹੀ ਬਣ ਜਾਂਦਾ, ਸੰਸੇ ਵਾਲੀ ਗੱਲ ਕੋਈ ਨਹੀਂ ਹੈ। ਸੰਤਨ ਸੰਘ ਕਬੀਰਾ ਵਿਗੜਿਓ ਸੋ ਕਬੀਰ ਰਾਮੈ ਹੋਏ ਨਿਬਰਿਓ, ਸੰਸੇ ਵਾਲੀ ਗੱਲ ਕੀ ਹੈ। ਕਬੀਰ ਜੀ ਕਹਿੰਦੇ ਮੈਂ ਸੰਤਾਂ ਦੇ ਸੰਗ ਮਿਲਿਆ, ਉਹਨਾਂ ਦੀ ਸੰਗਤ ਮੈਨੂੰ ਪ੍ਰਾਪਤ ਹੋਈ, ਅਸੀਂ ਰਿਜ਼ਲਟ ਕੀ ਨਿਕਲਿਆ, ਨਤੀਜਾ ਕੀ ਨਿਕਲਿਆ। ਕਬੀਰ ਕਹਿੰਦੇ ਮੈਂ ਰੱਬ ਹੋ ਕੇ ਨਿਬੜਿਆ, ਇਹ ਤੋਂ ਪਰਾਂ ਕੋਈ ਚੀਜ਼ ਇਹ ਨਹੀਂ ਹੈ। ਜੀਵ ਰੱਬ ਤੋਂ ਵਿਛੜਿਆ ਉਸ ਵਿੱਚ ਫਿਰ ਮਿਲਾ ਦੇਣਾ, ਉਹੀ ਰੂਪ ਫਿਰ ਬਣਾ ਦੇਣਾ, ਇਦੋਂ ਵੱਧ ਕੇ ਹੋਰ ਅਵਸਥਾ ਹੀ ਕੋਈ ਨਹੀਂ। ਸੋ ਆਇਓ ਸਾਧ ਸਿੰਘ ਸੰਸੇ ਵਾਲੀ ਗੱਲ ਨਹੀਂ ਹੈ। ਅਤੇ ਆਇਓ ਕਿਹਦੀ ਕਿਹਦੀ ਮਿਸਾਲ ਲੈਣੀ ਹੈ, ਰਾਜਾ ਹਰੀਚੰਦ ਹੋਇਆ ਮਹਾਂਦਾਨੀ ਮੰਨਿਆ ਜਿਹੜਾ ਸਾਰੀ ਅਯੁੱਧਿਆਪੁਰੀ ਨੂੰ ਸਵਰਗਾਂ ਨੂੰ ਲੈ ਗਿਆ ਸੀ ਆਪਣੇ ਦਾਨ ਦੇ ਬਲ ਕਰਕੇ। ਉਹਦਾ ਜ਼ਿਕਰ ਪਹਿਲੇ ਪਹਿਲੋ ਸਤਸੰਗੀ ਨਹੀਂ ਸੀ, ਪਹਿਲੇ ਪਹਿਲੋ ਦਾਨੀ ਨਹੀਂ ਸੀ। ਜਦੋਂ ਉਸਨੂੰ ਰਾਜ ਤਿਲਕ ਮਿਲਿਆ, ਅਯੁੱਧਿਆ ਦਾ ਰਾਜਾ ਬਣਿਆ, ਉਹਦੇ ਖਿਆਲਾਤ ਕੁਛ ਹੋਰ ਹੀ ਇਧਰਲੇ ਉਧਰਲੇ ਸਨ। ਪਰ ਦੇਵਨੇਤ ਨਾਲ ਉਸਦੀ ਵਿਆਹ ਸ਼ਾਦੀ ਉਹਨੂੰ ਸਾਥੀ ਚੰਗਾ ਮਿਲ ਗਿਆ। ਸਾਥੀ ਕੀ? ਉਹਦੀ ਸ਼ਾਦੀ ਰਾਣੀ ਤਾਰਾ ਨਾਲ ਹੋਈ। ਰਾਣੀ ਤਾਰਾ ਨੂੰ ਬਚਪਨ ਤੋਂ ਆਪਣੀ ਮਾਤਾ ਦੀ ਸੰਗਤ ਕਰਕੇ ਸਤਸੰਗ ਮੇਸਰ ਸੀ, ਭਜਨ ਪਾਠ ਔਰ ਚੰਗੇ ਖਿਆਲਾਤ, ਧਾਰਮਿਕ ਖਿਆਲ ਉਸਨੂੰ ਪ੍ਰਾਪਤ ਸਨ, ਜਿਹੜਾ ਉਸਦਾ ਜੀਵਨ ਬਣ ਚੁੱਕੇ। ਸਾਧ ਜਿਹੀ ਜੀ ਸੋਸਾਇਟੀ ਚ ਇਨਸਾਨ ਮੂਵ ਕਰਦਾ ਹੈ, ਉਹ ਅਜੇ ਦੇ ਖਿਆਲਾਤ ਹੋ ਜਾਂਦੇ ਨੇ, ਹੌਲੀ ਹੌਲੀ ਖਿਆਲਾਤ ਪੱਕ ਕੇ ਉਹਦੀ ਜ਼ਿੰਦਗੀ ਦਾ ਹਿੱਸਾ ਬਣ ਜਾਂਦੇ। ਜਿਹਨਾਂ ਨੇ ਬੁਰੀ ਸੋਸਾਇਟੀ ਦੁਆਰਾ ਆਪਣੇ ਬੁਰੇ ਖਿਆਲਾਂ ਨੂੰ ਪਰਪੱਕ ਕਰ ਲਿਆ, ਉਹਨਾਂ ਦੀ ਜ਼ਿੰਦਗੀ ਨਰਕ ਹੋ ਜਾਂਦੀ ਹੈ। ਐਸੇ ਆਦਤ ਤੇ ਮਜਬੂਰ ਹੋ ਜਾਂਦੇ ਨੇ, ਉਹ ਬੜੇ ਦੁੱਖ ਪਾਉਂਦੇ ਹਨ, ਪਰ ਸੁਭਾਵਾਂ ਨੂੰ ਛੱਡ ਨਹੀਂ ਸਕਦੇ। ਇਸੀ ਤਰ੍ਹਾਂ ਜਿਹਨਾਂ ਨੂੰ ਸਤਸੰਗ ਦੁਆਰਾ ਚੰਗੇ ਦੈਵੀ ਗੁਣ, ਅੱਛੇ ਗੁਣ ਪ੍ਰਾਪਤ ਹੋ ਗਏ, ਇਹ ਉਹਨਾਂ ਦੀ ਜ਼ਿੰਦਗੀ ਦਾ ਹਿੱਸਾ ਬਣਿਆ, ਉਹਨਾਂ ਦੀ ਜ਼ਿੰਦਗੀ ਮਨੋ ਵੈਕੁੰਠ ਬਣ ਜਾਂਦੀ ਹੈ ਦੁਨੀਆਂ ਵਿੱਚ। ਇਹ ਕਾਇਦੇ ਦੀ ਗੱਲ ਹੈ। ਕਬੀਰ ਮਨ ਪੰਖੀ ਫਿਆ ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਕਰੇ ਸੋ ਤੈ ਸੋ ਫਲ ਖਾਏ। ਸੰਸੇ ਵਾਲੀ ਗੱਲ ਹੀ ਕੀ ਹੈ, ਜਿਹੀ ਜੀ ਸੰਗਤ ਕਰਦਾ ਵੈਸਾ ਬਣ ਜਾਂਦਾ, ਜਿਹੇ ਜੇ ਹਨ ਲੋਕ ਜਿਹੀ ਜੀ ਸੋਭਤ ਮਿਲੀ ਉਹ ਜੀ ਬਣੇ ਹੋਏ ਹਨ। ਬਸ ਇਹ ਦੇਖ ਲਓ ਸੰਸੇ ਵਾਲੀ ਗੱਲ, ਕੋਈ ਪਹਿਲਾਂ ਹੀ ਬੱਚੇ ਨੂੰ ਕੀ ਪਤਾ ਹੁੰਦਾ, ਹੌਲੀ ਹੌਲੀ ਜਿਹੀ ਜੀ ਸੰਗਤ ਮਿਲਦੀ ਜਾਂਦੀ ਹੈ, ਉਹ ਜਾ ਇਹਦਾ ਜੀਵਨ ਉਸੀ ਤਰ੍ਹਾਂ ਟਲਦਾ ਜਾਂਦਾ। ਜਿਹਨਾਂ ਨੂੰ ਕਿਤੇ ਚੋਰਾਂ ਦੀ ਮਾੜੇ ਭਾਗਾਂ ਨਾਲ ਸੰਗਤ ਮਿਲ ਗਈ ਹੈ, ਉਹ ਹੌਲੀ ਹੌਲੀ ਪੱਕੇ ਚੋਰ ਬਣ ਜਾਂਦੇ ਨੇ, ਜੇਲ੍ਹਾਂ ਚ ਜਾਂਦੇ ਨੇ, ਕੁੱਟਾਂ ਖਾਂਦੇ ਨੇ, ਬੁਰੀਆਂ ਹਾਲਤਾਂ ਮੰਗਦੇ। ਜਿਹਨੂੰ ਸ਼ਰਾਬੀਆਂ ਦੀ ਮਾੜੇ ਭਾਗਾਂ ਕਰਕੇ ਸੋਭਤ ਹੋ ਗਈ, ਸ਼ਰਾਬਾਂ ਪੀ ਕੇ ਧਨ ਬਰਬਾਦ ਕਰਦੇ ਹਨ, ਸਿਹਤ ਬਰਬਾਦ ਕਰਦੇ ਹਨ, ਇੱਜ਼ਤ ਬਰਬਾਦ ਕਰਦੇ ਹਨ, ਥਾਂ ਤਾਂ ਬੜੇ ਦੁੱਖ ਛਿੜਦੇ ਹਨ ਉਹਨਾਂ ਨੂੰ। ਆਪਣਾ ਮਾਨੁੱਖ ਤਨ ਮਸਾਂ ਮਸਾਂ ਹੱਥ ਆਇਆ, ਸਵਾਸਾਂ ਰੂਪੀ ਪੂੰਜੀ ਮਿਲੀ ਹੋਈ ਹੈ, ਉਹਨੂੰ ਬੁਰਾਈਆਂ ਚਲਾ ਕੇ ਇੱਥੇ ਬਰਬਾਦ ਕਰ ਜਾਣ, ਅੱਗੇ ਜਮਾਂ ਦੇ ਮੂੰਹ ਵਿੱਚ ਜਾ ਡਿੱਗਣਾ, ਕੋਲ ਨਰਕਾਂ ਵਿੱਚ ਜਾ ਡਿੱਗਣਾ, ਆਹ ਫਲ ਹੁੰਦਾ। ਇਸੀ ਤਰ੍ਹਾਂ ਸ਼ਰਾਬੀ, ਜੂਏਬਾਜ਼, ਠੱਗ, ਚੋਰ, ਜਿਹੀ ਜੀ ਸੰਗਤ ਮਿਲ ਗਈ ਵੈਸਾ ਇਨਸਾਨ ਬਣ ਜਾਂਦਾ ਹੈ। ਪਰ ਗੁਰਮੁਖ ਬਣ ਕੇ ਆਪਣੇ ਜਨਮ ਨੂੰ ਸੁਧਾਰਦਾ ਤਾਂ ਤਦੇ ਹੀ ਹੈ ਜਦੋਂ ਇਹਨੂੰ ਵੱਡੇ ਭਾਗਾਂ ਨਾਲ ਸਤਸੰਗ ਮੁਯਸਰ ਹੋ ਜਾਵੇ। ਐਵੇਂ ਇਉਂ ਰਾਣੀ ਤਾਰਾ ਦੀ ਸ਼ਾਦੀ ਹੋ ਗਈ ਰਾਜੇ ਹਰੀਚੰਦ ਨਾਲ, ਪਰ ਉਸਨੂੰ ਬਚਪਨ ਤੋਂ ਆਪਣੀ ਮਾਤਾ ਦੀ ਸੰਗਤ ਕਰਕੇ ਬੱਚਿਆਂ ਦੇ ਉੱਪਰ ਬਹੁਤ ਸਾਰਾ ਅਸਰ ਵਾਲਦੈਨ ਦਾ ਹੁੰਦਾ ਹੈ, ਕਮ ਸੇ ਕਮ ਲੜਕੀਆਂ ਤੇ ਜ਼ਿਆਦਾ ਅਸਰ ਮਾਵਾਂ ਦਾ ਹੋਇਆ ਕਰਦਾ ਹੈ, ਕਿਉਂਕਿ ਉਹਨਾਂ ਦੀ ਸੰਗਤ ਜ਼ਿਆਦਾ ਰਹਿੰਦੀ ਹੈ। ਫਿਰ ਉਸ ਤੋਂ ਅੱਗੇ ਜਿਹੀ ਜੀ ਸੋਸਾਇਟੀ ਮਿਲਦੀ ਜਾਂਦੀ, ਹੌਲੀ 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 ਉਹ ਜਿਹਾ ਬਣਦਾ ਚਲੇ ਜਾਂਦਾ। ਸੰਯੋਂ ਜਿਸ ਵਕਤ ਦੀ ਸ਼ਾਦੀ ਹੋ ਗਈ ਰਾਣੀ ਤਾਰਾਂ ਦੀ, ਸੁਖ ਰਾਜੇ ਹਰੀਚੰਦ ਖਤ ਨਾ ਸੋ ਤਾਰਾ ਲੋਚਨ ਰਾਣੀ, ਜਿਸਦੇ ਘਰ ਪਰਮਾਤਮਾ ਭਗਤੀ ਕਰਨ ਵਾਲੀ ਇਸਤਰੀ ਸਾਧ ਸਿੰਘ ਉਹ ਵੱਡੇ ਭਾਗ ਸਮਝ ਲਓ, ਜਨਮ ਉਹਦਾ ਸਮਰਦਾ। ਰਾਣੀ ਜੁੜਾਲਾ ਵਰਗੀਆਂ ਨੇ ਰਾਜੇ ਸ਼ਿਖਰ ਤੀਜ ਨੂੰ ਕਿਤਨੇ ਮੁਸ਼ਕਲਾਂ ਨਾਲ ਗਿਆਨ ਕੀਤਾ ਹੈ, ਰਾਜ ਭਾਗ ਛੱਡ ਕੇ ਰੋਹੀਆਂ ਚਲਾ ਗਿਆ। ਉਹ ਕਹਿੰਦੀ ਸੀ ਰੋਹੀਆਂ ਚ ਕੀ ਹੈ, ਕਰੀ ਸਭ ਕੁਛ ਮਿਲ ਸਕਦਾ ਅਗਰ ਆਪਣੇ ਸੁਭਾਵਾਂ ਨੂੰ ਇਨਸਾਨ ਬਦਲੇ ਤਾਂ, ਬਦਲਣਾ ਤਾਂ ਸੁਭਾਵਾਂ ਨੂੰ ਹੀ ਹੈ। ਸੋ ਇਸੀ ਤਰ੍ਹਾਂ ਰਾਣੀ ਮੰਦਾਲਸਾ ਹੋਈ ਹੈ, ਉਸਨੇ ਪ੍ਰਣ ਕੀਤਾ ਸੀ ਵੀ ਜਿਹੜਾ ਬੱਚਾ ਮੇਥੋਂ ਜਨਮ ਲਏਗਾ ਹੋਰ ਦੂਸਰੀ ਮਾਤਾ ਦੇ ਕੁੱਖ ਵਿੱਚ ਨਹੀਂ ਜਾਏਗਾ। ਤੇ ਉਸ ਤੋਂ ਇਲਾਵਾ ਗਾਰਗੀ ਜੈਸੀਆਂ ਵੀ ਤਰਾਗ ਹੋਈਆਂ ਨੇ, ਬੜੇ ਬੜੇ ਰਾਜੇ ਰਾਣੇ ਉਹਨਾਂ ਉਹ ਤੋਂ ਉਪਦੇਸ਼ ਲੈ ਕੇ ਆਪਣਾ ਜਨਮ ਸਫਲਾ ਕਰਦੇ ਸਨ। ਮਾਈਕ ਭਾਗੋ ਵਰਗੀਆਂ ਪਰਮਗਿਆਨ ਕਿਹਦੇ ਕਿਹਦੇ ਗਿਣਤੀ ਕੀਤੀ। ਸਾਡਾ ਦੇਸ਼ ਜਿਹੜਾ ਹੈ ਰਿਸ਼ੀਆਂ ਮੁਨੀਆਂ ਸੰਤਾਂ ਭਗਤਾਂ ਅਵਤਾਰਾਂ ਦਾ ਦੇਸ਼ ਹੈ। ਇਸੀ ਤਰ੍ਹਾਂ ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੀਆਂ ਉੱਚ ਕੋਟੀ ਦੀਆਂ ਮਾਈਆਂ ਬੀਬੀਆਂ ਦੇਵੀਆਂ ਵੀ ਹੋਈਆਂ ਹਨ। ਇਸ ਤਰੀਕੇ ਸਿਰ ਤਾਂ ਰਾਣੀ ਤਾਰਾ ਵੀ ਉਹਨਾਂ ਵਿੱਚੋਂ ਹੈ। ਸੁਖ ਰਾਜੇ ਹਰੀਚੰਦ ਘਰ ਨਾ ਸੁਤਾਰਾ ਲੋਚਨ ਰਾਣੀ, ਸਾਧ ਸੰਗਤ ਮਿਲ ਗਾਮ ਦੇ ਰਾਤੀ ਜਾਇ ਸੁਣੇ ਗੁਰਬਾਣੀ। ਪਿਆਰੇ ਜੀ ਰਾਣੀ ਰਾਜੇ ਹਰੀਚੰਦ ਦੀ, ਪਿਆਰੇ ਜੀ ਰਾਣੀ ਰਾਜੇ ਹਰੀਚੰਦ ਦੀ, ਰਾਣੀ ਰਾਜੇ ਹਰੀ ਚੰਦ ਦੀ, ਰਾਣੀ ਰਾਜੇ ਹਰੀ ਚੰਦ ਦੀ।
ਰਾਤੀ ਜਾਏ ਸੁਣੇ ਗੁਰਬਾਣੀ, ਰਾਤੀ ਜਾਏ ਸੁਣੇ ਗੁਰਬਾਣੀ,
ਰਾਜੇ ਹਰੀ ਚੰਦ ਕਰ ਨਾ ਸੁਤਾਰਾ ਲੋਚਨ ਰਾਣੀ, ਸਾਧ ਸੰਗਤ ਮਿਲ ਗਾਵਦੇ ਰਾਤੀ ਜੈ ਸੁਣੇ ਗੁਰਬਾਣੀ। ਜਦੋਂ ਸ਼ਾਦੀ ਹੋ ਗਈ ਰਾਣੀ ਤਾਰਾਂ ਦੀ, ਕਰਿਆ ਕਿ ਰਾਜੇ ਦੇ ਖਿਆਲਾਤ ਦੇਖੇ ਉਸਨੇ ਬੜਾ ਦੁੱਖ ਹੋਇਆ, ਬੜਾ ਖੇਦ ਹੋਇਆ। ਕਿਉਂ? ਸੋਚਦੀ ਮੇਰਾ ਜੀਵਨ ਬਰਬਾਦ ਚਲਾ ਜਾਏਗਾ। ਮਨੁੱਖਾਂ ਦੇ ਮਸਾਂ ਮਸਾਂ ਹੱਥ ਹੈ ਜਿਹਨੂੰ ਕਦਰ ਹੋਈ ਹੈ, ਜਿਵੇਂ ਲਾਲਾ ਨੂੰ ਜਦੋਂ ਕਿਸੇ ਨੇ ਪਛਾਣ ਲਿਆ ਉਸਦੀ ਕਦਰ ਨੂੰ, ਉਸਦੀ ਕਿਤਨੀ ਕੀਮਤ ਪੈਂਦੀ ਹੈ। ਜਿਹੜਾ ਕੋਈ ਕੱਚੀ ਸਮਝਦਾ ਉਸਨੂੰ ਰੋੜੀ ਸਮਝਦਾ ਹੈ, ਉਹੀ ਜੀ ਉਹਦੀ ਕਦਰ ਕਰਦਾ ਹੈ। ਇਸੀ ਤਰ੍ਹਾਂ ਹੀ ਮਨੁੱਖਾਂ ਦੇ ਦੀ ਜਿਸਨੂੰ ਕਦਰ ਹੋਈ ਹੈ, ਉਹ ਪੁਰਸ਼ ਇਸਨੂੰ ਸਫਲਾ ਕਰਨ ਦੀ ਕੋਸ਼ਿਸ਼ ਕਰਦਾ ਹੈ, ਇਹਨੂੰ ਬਰਬਾਦ ਨਹੀਂ ਕਰਦਾ ਹੈ। ਸੋਇਓ ਮਨੁੱਖਾਂ ਦੇ ਕਦਰ ਕਰਨ ਵਾਲੇ ਸਾਸੂ ਬਹੁਤ ਥੋੜੇ ਹੁੰਦੇ। ਦੇਖੋ ਨਾ, ਇਹਦੀ ਕਦਰ ਦੀ ਬਾਬਤ ਇੱਕ ਕੋਈ ਲਕੜਹਾਰਾ ਹੈ, ਲੁਹਾਰ ਹੈ, ਉਹ ਆਪਣੇ ਪਿੰਡ ਤੋਂ ਨਾਲ ਇੱਕ ਜੰਗਲ ਹੈ, ਉੱਥੇ ਉਸਨੇ ਇੱਕ ਛੱਪਰੀ ਬਣਾਈ ਹੋਈ ਹੈ। ਲੱਕੜਾਂ ਉਹਦਾ ਕੋਈ ਬਣ ਮੁੱਲ ਲੈ ਲੈਂਦਾ ਹੈ, ਉਸਨੂੰ ਫੂਕ ਫੂਕ ਕੇ ਉਹਦੇ ਕੋਇਲੇ ਬਣਾ ਕੇ ਉਹਨੂੰ ਵੇਚਦਾ ਹੈ, ਆਪਣਾ ਮੁਨਾਫਾ ਖੱਟਦਾ ਹੈ, ਆਪਣਾ ਰੁਜ਼ਗਾਰ ਚਲਾਉਂਦਾ ਹੈ। ਦੁਨੀਆਂ ਤੇ ਆ ਕੇ ਕੋਈ ਨਾ ਕੋਈ ਕੰਮ ਹਰ ਇਨਸਾਨ ਨੂੰ ਕਰਨਾ ਹੀ ਪੈਂਦਾ। ਸੋਇਓ ਉਹ ਜੰਗਲ ਵਿੱਚ ਰਹਿੰਦਾ ਹੈ। ਉਸ ਦੇਸ਼ ਦਾ ਰਾਜਾ ਫਿਰਦਾ ਫਿਰਦਾ ਕਿਸੇ ਮੌਕੇ ਸ਼ਿਕਾਰ ਖੇਲਦਾ ਖੇਲਦਾ ਜਦੋਂ ਸਾਥੀ ਉਹਦੇ ਵਿਛੜ ਗਏ, ਇਕੱਲਾ ਰਹਿ ਗਿਆ, ਸੋ ਉਸਨੂੰ ਪਿਆਸ ਲੱਗੀ। ਦੇਖਦਾ ਹੈ ਇੱਧਰ ਉੱਧਰ ਨਿਗਾਹ ਮਾਰਦਾ, ਜੰਗਲ ਬਿਆਬਾਨ ਹੈ, ਪਾਣੀ ਕਿਤੇ ਨਜ਼ਰ ਨਹੀਂ ਆਉਂਦਾ। ਪਿਆਸ ਸਖ਼ਤ ਲੱਗੀ, ਗਰਮੀ ਦਾ ਮੌਸਮ ਹੈ, ਸੋ ਕੁਦਰਤੀ ਉਹ ਛੱਪਰੀ ਉਸਦੇ ਨਜ਼ਰ ਆ ਗਈ, ਉੱਥੇ ਜਾ ਪਹੁੰਚਾ। ਉੱਥੇ ਉਸਨੇ ਠੰਡਾ ਪਾਣੀ ਕੂਨੇ 'ਚ ਰੱਖਿਆ ਸੀ ਆਪਣੇ ਪੀਣ ਵਾਸਤੇ। ਸੋਇਓ ਉਸਦੇ ਪਾਸ ਪਹੁੰਚ ਕੇ ਕਹਿਣ ਲੱਗਾ, ਵੀ ਭਰਾਵਾ ਜੀ ਮੈਨੂੰ ਪਾਣੀ ਪਿਲਾਵੇ, ਬੜੀ ਪਿਆਸ ਲੱਗੀ ਹੈ। ਇਹ ਬਚਨ ਸੁਣ ਕੇ ਉਸਨੇ ਕਿਹਾ, ਬਹੁਤ ਅੱਛਾ ਜੀ, ਮੇਰੇ ਪਾਸ ਠੰਡਾ ਪਾਣੀ ਰੱਖਿਆ ਹੋਇਆ ਹੈ, ਤੁਸੀਂ ਪੀਓ। ਗਰਮੀ ਦੇ ਮਹੀਨੇ ਪਿਆਸ ਲੱਗੀ ਹੋਵੇ, ਆਦਮੀ ਠੰਡਾ ਪਾਣੀ ਮਿਲ ਜਾਏ ਸਾਧ ਸੰਗਤ, ਕਿਤਨੀ ਵੱਡੀ ਕਦਰ ਕਰਦਾ ਉਹ। ਉਸਦੇ ਮੁਕਾਬਲੇ ਵਿੱਚ ਭਾਵੇਂ ਉਸਨੂੰ ਉਹ ਪਾਣੀ ਦੀ ਬਜਾਏ ਹੀਰੇ ਲਾਲ ਜਵਾਹਰਾਤ ਦਾ ਵੀ ਬਹੁਤ ਵੱਡਾ ਭਾਰਾ ਥੈਲਾ ਮਿਲ ਜਾਵੇ, ਉਹ ਵੀ ਕਿਸੇ ਕੰਮ ਨਹੀਂ ਜਾਣਦਾ। ਕਿਉਂ? ਉਹ ਚੱਬ ਕੇ ਥੋੜੋ ਪਿਆਸ ਬੁਝਾ ਲੈਣੀ, ਉਹ ਤਾਂ ਰੋੜ ਹੁੰਦੇ ਨੇ। ਇਸ ਕਰਕੇ ਪਿਆਸ ਬੁਝੇ ਬਿਨਾਂ ਮ੍ਰਿਤੂ ਹੋ ਜਾਏਗੀ। ਸੋਈ ਬੜਾ ਖੁਸ਼ ਹੋਇਆ, ਪਾਣੀ ਪਿਲਾਇਆ। ਜਦ ਉਸਨੇ ਸੋਚਿਆ ਵੀ ਇਸਨੇ ਮੇਰੇ ਪ੍ਰਾਣ ਬਚਾਏ ਹਨ, ਮੈਂ ਵੀ ਇਸ ਦੀ ਕਿਸੇ ਨਾ ਕਿਸੇ ਵੇਲੇ ਮਦਦ ਕਰਾਂ, ਕਿਉਂਕਿ ਮੇਰੇ ਪ੍ਰਾਣਾਂ ਦਾ ਮਿੱਤਰ ਹੈ। ਪਹਿਲੇ ਲੋਕ ਬੜੇ ਅਹਿਸਾਨਮੰਦ ਹੁੰਦੇ ਸਨ, ਥੋੜਾ ਜਿਹਾ ਵੀ ਕਿਸੇ ਦੇ ਕੋਈ ਮਾੜਾ ਜਿਹਾ ਉਪਕਾਰ ਕਰਦਾ, ਉਹਦਾ ਇਫਜ਼ਾਨਾ ਉਹ ਬਹੁਤ ਜ਼ਿਆਦਾ ਦੇਣਾ ਚਾਹੁੰਦੇ ਸਨ। ਸੋ ਇਹ ਜਿਸ ਵਕਤ उसने पानी पी के खुश होके इधर उधर निगाह दौड़ाई, उन्हें पूछने लगा ताई तेरा की काम है। कहने लगा जी मैं लोहार हूं, लकड़ा लैला ना बन मेरा लिया होया है, कोयले बना के बेचता मैं, इस करके लकड़ा का मेरा कारोबार है। तो खैर राजा ने अपनी मुंदी दिती निशानी के तौर पर, मैं राजा हाँ, तू किसी वेले जरूर मेरे पास पहुंची, मैं तेरी बड़ी मदद करांगा क्योंकि तैं मेरे प्राण बचाए। खैर घर जाके उन्हें मुंदी दिखाई अपने मुंडिया नूं, होर रिश्तेदारां नूं, राजे नूं मैं पानी पिलाया, देखो मैनूं मुंदी दित्ती है। कहिंदा उत्थे पहुंची मैं तेरी भी कोई ना कोई इहदे वज़न विच मदद जरूर करूंगा। खैर कुछ दिन तो बाद उहदे मुंडिया ने पुरेया, बापू जा तेनूं मुंदी दे गया सी राजा, तू उत्थे जाके कुछ मंग, तेरी मदद करेगा। खैर बेचारा संगदा डरदा जांदा नहीं सी, लेकिन प्रेरिया होया उहनां दा जांदा है, जाके मुंदी दिखाई पहरेदारां नूं, उहनां ने अगे ले जाके राजा दे सामने खड़ा कर दिता। राजा ने कहा इहनूं लै जाओ फलां कोठी दी रिहायश कर दो, इहदे अच्छी तरह इशनान वगैरा करा के चंगे बस्त पहनाओ, फिर मेरे पास हाजिर होवे। ऐसे ही कीता गया। दूसरे दिन राजा अपने पास बुलाउंदा है, हमेशा अपने नाल रखता है, लोगों नूं भी दसदा देखो यह मेरे पुराणा दा मित्र, इसने किसी मौके सख्त प्यास लगी ते मैनूं ठंडा पानी पिलाया, मेरे प्राण बचाए। इसी तरह कुछ देर अपने नाल रखिया, फिर की कहणगे दस भाई तेरी की मदद करिए, तैं इहो जे औखे वेले पानी पिलाया, मेरे प्राण बचाए, की कम कार कर। कहिंदा मैं मेरा बण लिया होया है, बस मैं लकड़ां नूं, राजा ने जान के भी लकड़ां दा वाकफ है, इसनूं चंदन दा वाणिक उहदे नां करवा दिता। बड़ा भारा चंदन दी लकड़ी कितनी कीमती हुंदी, चंदन दा बण सी राजा दा। उस ने हुक्म कर दिता वजीर नूं, इस दे नाल लिख दो सारा, उहदे नाल कर दिता। हुण उहनूं पता नहीं सी बेचारे नूं वी चंदन इन्नी कीमती लकड़ है, राजा ने समझे जानदा होणा सब कुछ। फिर उसने की कीता, उसी तरह जिवें होर लकड़ां दे कोले बना के वेचदा रहा, चंदन दे वी कोले बना के वेचण लग पिया। कोले तां भावें चंदन दे ने भावें किक्कर दे हन, कोलिआं दा पाता उही होणा है, कीमत तां लकड़ी जिन्नी देर सुगनी गई उन्नी देर तक ही उहदी पैणी है, जिहो जी कोई लकड़ वैसी उसकी कीमत पएगी। खैर इसी तरह सारा बण उसने फूक दिता कोले बना के, कोले तां उसे भाव विकणे सन जिहड़े भाव किक्कर दे कोले सन। इसी तरह कोले वेच के फिर पहुंचा राजा कोले, कहण लगे जी कृपा करो कोई होर मदद करो। कहणगा तेनूं उदों बण दिता सी चंदन दा, उह किधर गया? कहणगे उह तां मैं कोले बना के सारा फूकता, सारा बेचता। ओहो उहने कहा इसनूं कोई कदर ना होई चंदन दी। कहणगे कुछ है भी तेरे पास? कहिंदा होर कुछ नहीं, कुहाड़े दे विच इक दस्ता है, बाह है, ओह लिया जरा। ओह लिआंदा, उहदी कीमत हजारां रुपए। उस मौके उसने बड़ा पश्चाताप किया, जे मैनूं पता हुंदा इन्नी कीमती लकड़ है तां मैं क्यों उहनूं उहदे कोले बना के बेचता, तां मैं बादशाह दा बादशाह बन जांदा, इतना धनाड़ बन जांदा ते मेरे पुश्तां तक उह धन नहीं सी मुकणा। इवें पश्चाताप। इसी तरह जिसनूं कदर ना होवे साध सिंह चंदन नूं आम लकड़ां वांगू समझदा होवे, इसी तरह जिहड़े आम लोग ने इस मानुख देह दी कदर नहीं करदे, जिन्हां नूं कदर है वह इस तों पूरा पूरा लाभ उठाउंदे ने मानुख तन तों, क्योंकि मानस जन दुर्लभ है होत ना बारंबार, जिवें बण फल पाके भोए गिरे बहुर ना लागेगा। दुर्लभ दे पाई वड भागी, नाम ना जपे ते आत्म काती, मर की ना जाहे जिन विसरत नाम, नाम बिहून जीवन कौने काम, खाद पीत खेल हस्त विस्तार, कवन अर्थ मृतक सीगार, जो ना सुने जस परमानंदा, पुष्पन कीर्तन जोन ते मंदा, मानुख दे ਇਹ ਬੜੇ ਭਾਗਾਂ ਨਾਲ ਮਿਲਿਆ, ਇਸ ਨੂੰ ਐਵੇਂ ਗਵਾ ਦੇਣਾ ਕਿਧਰਲੀ ਦਾਨ ਆਈ, ਇਹ ਸਰਾਸਰ ਮੂਰਖਤਾ ਹੀ ਹੈ। ਇਉਂ ਦੱਸਦੇ ਨੇ
ਬਹੁੜ ਨਾ ਪਾਵੇ ਉਹ ਮਾਨਸ ਦੇਹੀ, ਮਾਨਸ ਦੇਹੀ ਬਹੁੜ ਨਾ ਪਾਵੇ ਬਹੁੜ ਨਾ ਪਾ।
ਬਹਰ ਨਹੀਂ ਪਾਵੇ ਕਛ ਅਪਾਵ ਮੁਕਤ ਕਾ ਕਰੇ ਕਬੀਰ ਮਾਨਸ ਅੰਦਰ ਲੱਭ ਹੈ ਉਤਨਾ ਬਾਰੰਬਾਰ ਜਿਉ ਬਨ ਫਲ ਪਾ ਕੇ ਭਵੇਂ ਗਿਰੇ ਬਹਰ ਨਾ ਲਾਗੇ ਡਾਰ ਦਰਖਤ ਦਾ ਫਲ ਅੰਬ ਦਾ ਫਲ ਪੱਕ ਕੇ ਦਰਖਤ ਤੋਂ ਨੀਚੇ ਡਿੱਗ ਪਿਆ ਦੁਬਾਰਾ ਜਾ ਕੇ ਅੰਬ ਨਾਲ ਨੀ ਲੱਗਿਆ ਕਰਦਾ ਇਸੀ ਤਰ੍ਹਾਂ ਇਹ ਮਨੁੱਖਾਂ ਦੇ ਗੇੜਾ ਹੱਥੋਂ ਚਲੀ ਗਈ ਨੂੰ ਵਿਅਰਥ ਗਵਾ ਦਿੱਤਾ ਤੇ ਉਹ 84 ਦਾ ਗੇੜਾ ਫਿਰ ਭੁਗਤਣਾ ਪੈਣਾ ਕਿਤੇ ਨੰਬਰ ਆਉਣਾ ਫਿਰ ਜਾ ਕੇ ਤਾਂ ਤੇ ਇਸ ਨੂੰ ਸਿਆਣੇ ਪੁਰਸ਼ ਜਿਹੜੇ ਵਿਚਾਰਵਾਨ ਪੁਰਸ਼ ਹਨ ਉਹ ਇਸ ਨੂੰ ਵਿਅਰਥ ਨਹੀਂ ਜਾਣਦੇ ਤੇ ਪੂਰਾ ਪੂਰਾ ਲਾਭ ਉਠਾਉਂਦੇ ਹਨ ਸਤਸੰਗ ਭਜਨ ਸੇਵਾ ਆਦਿ ਕਰਕੇ ਸਵਈਓ ਰਾਣੀ ਤਾਰਾ ਨੇ ਸੋਚਿਆ ਵੀ ਇਸ ਸਰਜ ਬਾਤ ਹੈ ਮੇਰੇ ਤਾਂ ਬੜੇ ਮਾੜੇ ਭਾਗ ਕਿਹੋ ਜਿਹੇ ਰਾਜੇ ਨਾਲ ਮੇਰਾ ਸੰਬੰਧ ਹੋ ਗਿਆ ਮੇਰੇ ਮਾਤਾ ਪਿਤਾ ਨੇ ਸੋਚਿਆ ਕੋਈ ਨੀ ਤਦੇ ਚਾਹੀਦਾ ਨਾ ਲੜਕੀਆਂ ਵਾਸਤੇ ਹਮ ਉਮਰ ਲੜਕੀਆਂ ਵਾਸਤੇ ਹਮ ਉਮਰ ਹਮ ਸ਼ਕਲ ਹਮ ਖਿਆਲ ਆਪਣੇ ਵਰਗਾ ਜਿਹਾ ਜਿਹਾ ਕਿਸੇ ਦੇ ਘਰ ਲੜਕੀਆਂ ਰੋਟੀ ਖੁੜਾਉਣ ਦੇ ਕੰਮ ਚ ਕੰਮ ਉਹ ਜਿਹਾ ਘਰ ਜ਼ਰੂਰ ਚਾਹੀਦਾ ਜਿਹੜੇ ਉਲਟ ਖਿਆਲ ਦੇਖਦੇ ਹਨ ਉਹ ਬੜੀ ਭਾਰੀ ਗਲਤੀ ਹੈ ਆਪ ਵੀ ਦੁਖੀ ਰਹਿੰਦੇ ਨੇ ਉਹਨਾਂ ਨੂੰ ਤਾਂ ਦੁਖੀ ਰਹਿਣਾ ਹੀ ਹੋਇਆ ਇੱਕ ਸਤਸੰਗੀ ਦਾ ਕਿਸੇ ਕੁਸੰਗੀ ਦੇ ਨਾਲ ਵਾਹ ਵੇਲਾ ਪੈ ਜਾਏ ਸਾਰੀ ਜ਼ਿੰਦਗੀ ਦਾ ਨਰਕ ਹੈ ਰਿਸ਼ਤਾ ਇਹੋ ਜਿਹਾ ਤਾਂ ਨਹੀਂ ਫਿਰ ਟੁੱਟ ਜੂ ਤੇ ਸਾਰੀ ਜ਼ਿੰਦਗੀ ਭੁਗਤਣਾ ਪੈਂਦਾ ਹੈ ਇਸ ਕਰਕੇ ਉਦੋਂ ਤਾਂ ਨਰਕ ਚੰਗਾ ਹੁੰਦਾ ਇਸ ਤਰੀਕੇ ਸੇ ਰਾਣੀ ਤਾਰਾ ਨੂੰ ਬੜਾ ਦੁੱਖ ਹੋਇਆ ਵੀ ਓਹੋ ਕਿਹੋ ਜਿਹੇ ਥਾਂ ਮੇਰਾ ਰਿਸ਼ਤਾ ਹੋ ਗਿਆ ਮੇਰੇ ਭਾਗਾਂ ਦਾ ਫਲ ਹੈ ਜਾਂ ਮੇਰੀ ਮਾਤਾ ਤਾਂ ਚੰਗੀ ਸਤਸੰਗਣ ਸੀ ਇਹਨੇ ਤਾਂ ਸੋਚਣਾ ਸੀ ਇਹੋ ਜਿਹੇ ਖਿਆਲ ਆਦਾ ਕਿ ਬੜਾ ਦੁੱਖ ਹੋਇਆ ਕਰੇ ਖੈਰ ਉਸਨੂੰ ਫਿਰ ਇੰਨਾ ਕੁ ਜ਼ਰੂਰ ਪਤਾ ਲੱਗਿਆ ਵੀ ਰਾਜਾ ਇਹਦੇ ਖਿਆਲ ਹਰਨਾਕਸ਼ ਵਰਗੇ ਸਨ ਪਹਿਲੇ ਸਤਸੰਗ ਤੋਂ ਖਿਲਾਫ ਭਜਨ ਪਾਠ ਤੋਂ ਖਿਲਾਫ ਜਿੰਨੇ ਹੋਰ ਧਰਮ ਦੇ ਕਾਰਜ ਉਹਨਾਂ ਤੋਂ ਖਿਲਾਫ ਚੜ੍ਹਦੀ ਉਮਰ ਐਸ਼ੋ ਇਸ਼ ਅੰਧਾ ਹੋਇਆ ਹੋਰ ਕੋਈ ਜਾਣਦੇ ਕੁਛ ਨਹੀਂ ਸੀ ਉਸਨੇ ਹੁਕਮ ਕਰ ਦਿੱਤਾ ਸੀ ਮੇਰੇ ਰਾਜ ਵਿੱਚ ਕਿਤੇ ਕੋਈ ਸਤਸੰਗ ਦਾ ਪਾਠ ਪੂਜਾ ਦਾ ਭਜਨ ਦਾ ਢਕੌਂਸਲਾ ਨਾ ਕਰੇ ਸ਼ਖਸੀ ਹਕੂਮਤ ਸੀ ਪ੍ਰਜਾ ਡਰਦੀ ਸੀ ਤੇ ਇਸ ਤਰੀਕੇ ਸਿਰ ਖੈਰ ਜਿਹੜੇ ਗੁਰਮੁਖ ਹਨ ਉਹਨਾਂ ਦਾ ਸਤਸੰਗ ਔਰ ਭਜਨ ਜੀਵਨ ਹੁੰਦਾ ਹੈ ਸਤਸੰਗ ਜਿਸ ਆਦਮੀ ਨੂੰ ਖੁਰਾਕ ਨਾ ਮਿਲੇ ਹੌਲੀ ਹੌਲੀ ਕਮਜ਼ੋਰ ਹੁੰਦਾ ਉਹਨਾਂ ਨੂੰ ਮਰ ਜਾਂਦਾ ਸਰੀਰ ਖੁਰਾਕ ਤੋਂ ਬਿਨਾਂ ਇਸੀ ਤਰ੍ਹਾਂ ਰੂਹਾਨੀ ਖੁਰਾਕ ਹੈ ਜਿਸ ਨੂੰ ਰੂਹ ਦੀ ਖੁਰਾਕ ਨਾ ਮਿਲੇ ਉਹ ਵੀ ਰੂਹਾਨੀ ਕੋਲੋਂ ਇੱਕ ਦਿਨ ਮੁਰਦਾ ਹੋ ਜਾਣਾ ਹੈ ਉਹ ਹੈ ਸਤਸੰਗ ਔਰ ਭਜਨ ਭਜਨ ਵਿੱਚ ਸਤਸੰਗ ਤੋਂ ਬਿਨਾਂ ਪਿਆਰ ਨਹੀਂ ਪੈਦਾ ਹੁੰਦਾ ਸਾਧ ਸੰਗਤ ਬਿਨ ਭਾਉ ਨਾ ਹੀ ਉਪਜੇ ਭਾਉ ਬਿਨ ਭਗਤ ਨਾ ਹੋਵੇ ਤੇਰੀ ਸਤਸੰਗ ਤੋਂ ਬਿਨਾਂ ਪਹਿਲੇ ਵਾਹਿਗੁਰੂ ਦਾ ਪ੍ਰੇਮ ਪੈਦਾ ਨਹੀਂ ਹੁੰਦਾ ਫਿਰ ਉਹ ਪ੍ਰੇਮ ਤਰੱਕੀ ਨਹੀਂ ਪਕੜਦਾ ਅਖੀਰ ਉਸ ਪ੍ਰੇਮ ਵਾਹਿਗੁਰੂ ਦੇ ਵਿੱਚ ਸਮਾਈ ਨਹੀਂ ਹੁੰਦੀ ਹੁੰਦੀ ਹੈ ਲਾਜ਼ਮੀ ਹੈ ਸੰਯੁਕਤ ਕਰਕੇ ਰਾਣੀ ਨੇ ਬਹੁਤ ਦੁੱਖ ਮਹਿਸੂਸ ਕੀਤਾ ਫਿਰ ਇੰਨਾ ਕੁ ਉਹਨੂੰ ਪਤਾ ਲੱਗ ਗਿਆ ਕਿ ਸ਼ਹਿਰ ਦੇ ਵਿੱਚ ਰਾਜਾ ਤੋਂ ਡਰਦੇ ਡਰਦੇ ਜਿਹੜੇ ਗੁਰਮੁਖ ਸਤਸੰਗੀ ਪੁਰਸ਼ ਉਹਨਾਂ ਨੇ ਇੱਕ ਸਤਸੰਗ ਘਰ ਬਣਾਇਆ ਹੋਇਆ ਉੱਥੇ ਉਹ ਸਵੇਰੇ ਸਵੇਰੇ ਤਾਰਿਆਂ ਦੀ ਛਾਂ ਛਾਂ ਵਿੱਚ ਆਪਣੀ ਰੂਹਾਨੀ ਖੁਰਾਕ ਹਾਸਲ ਕਰਕੇ ਰੂਹਾਨੀ ਰਜ਼ਾ ਹਾਸਲ ਕਰਕੇ ਨੇੜੇ ਨੇੜੇ ਘਰੀ ਆ ਜਾਂਦੇ ਹਨ ਐਸਾ ਸਿਲਸਿਲਾ ਬਣਾਇਆ ਹੋਇਆ ਇਹ ਸੁਣ ਕੇ ਉਸਨੂੰ ਬਹੁਤ ਪ੍ਰਸੰਨਤਾ ਹੋਈ ਬਹੁਤ ਖੁਸ਼ੀ ਹੋਈ ਵੀ ਸ਼ਾਇਦ ਮੇਰਾ ਆਪਣਾ ਔਰ ਰਾਜਾ ਦਾ ਜੀਵਨ ਸ਼ਾਇਦ ਇਸ ਦੇ ਆਸਰੇ ਹੀ ਸਵਰ ਜਾਏ ਸਫਲਾ ਹੋ ਜਾਏ ਸੋ ਰਾਣੀ ਤਾਰਾ ਨੇ ਵੀ ਚੋਰੀ ਚੋਰੀ ਸਤਸੰਗ ਵਿੱਚ ਪਹੁੰਚਣਾ ਸ਼ੁਰੂ ਕਰ ਰਾਜਾ ਤੋਂ ਚੋਰੀ ਕਿਉਂਕਿ ਉਹਦੇ ਖਿਆਲਤ ਬੜੇ ਉਲਟ ਸਨ ਉਹਨਾਂ ਦਿਨਾਂ ਦੇ ਵਿੱਚ ਸਤਸੰਗ ਆਦਮੀ ਉਹ ਹੈ ਜਿਹੜਾ ਆਪਣੀ ਜਨਾਨੀ ਆਪਣੇ ਸਾਥੀ ਦਾ ਜੀਵਨ ਸਵਾਰਨ ਦੀ ਕੋਸ਼ਿਸ਼ ਕਰਦਾ ਜਨਾਨੀ ਉਹ ਹੈ ਜਿਹੜਾ ਆਪਣੇ ਸਾਥੀ ਪਤੀ ਦੇ ਜੀਵਨ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੀ ਹੈ ਇਹ ਅਗਰ ਐਸਾ ਨਹੀਂ ਹੈ ਫਿਰ ਤਾਂ ਕਹਿਣਾ ਕਰਨਾ ਕੀ ਹੈ ਫਿਰ ਤਾਂ ਜ਼ਿੰਦਗੀ ਦੋਨਾਂ ਦੀ ਬਰਬਾਦ ਸਮਝ ਲਓ ਸੋ ਇਸ ਤਰੀਕੇ ਸਿਰ ਰਾਣੀ ਨੇ ਸਤਸੰਗ ਵਿੱਚ ਜਾਣਾ ਸ਼ੁਰੂ ਕਰਤਾ। ਸਾਧ ਸੰਗਤ ਮਿਲ ਗਾਵਦੇ ਰਾਤੀ ਜਾਇ ਸੁਣੇ ਗੁਰਬਾਣੀ। ਪਿਆਰੇ ਜੀ ਰਾਣੀ ਰਾਜ ਹਰੀ ਚੰਦ ਦੀ, ਪਿਆਰੇ ਜੀ ਰਾਣੀ ਰਾਜ ਹਰੀ ਚੰਦ ਦੀ, ਸਵੇਰੇ ਸਵੇਰੇ ਰਾਜਾ ਤੋਂ ਚੋਰੀ। ਕਿਉਂ ਰਾਜਾ ਇਹਨਾਂ ਖਿਆਲਾਂ ਦਾ ਨਹੀਂ ਸੀ, ਕੈਸਾ ਨੇ ਉਸ ਤੋਂ ਪੁੱਛਿਆ ਤੇ ਸਖਤ ਬਰਖਲਾਫ ਹੋ ਜਾਏ। ਇਉਂ ਸਵਾਈਓਂ ਸਤਸੰਗ ਵਿੱਚ ਪਹੁੰਚਣਾ ਸ਼ੁਰੂ ਕਰ ਦਿੱਤਾ। ਆਪਣੀ ਰੂਹਾਨੀ ਜਿਹੜਾ ਹਾਸਲ ਕਰਕੇ ਸਵੇਰੇ ਸਵੇਰੇ ਹੀ ਘਰ ਆ ਜਾਣਾ। ਇਹ ਰਾਜਾ ਲੋਕ ਰਾਤ ਨੂੰ ਵੱਡੀ ਰਾਤ ਤੱਕ ਸ਼ਰਾਬ ਕਬਾਬ ਹੋਰ ਨਾਟਕ ਚੇਟਕ ਵਿੱਚ ਅੰਦੇ ਹੋ ਕੇ ਕਿਤੇ ਜਿਹੜਾ ਵੇਲਾ ਪਰਮੇਸ਼ਰ ਦੇ ਭਗਤਾਂ ਦਾ ਜਾਗਣ ਦਾ ਉਸ ਵੇਲੇ ਸੌਂਦੇ ਨੇ। ਤੇ ਕਈ ਕਈ ਤਾਂ ਦੇਖੇ ਨਾ ਅਸੀਂ ਸ਼ਾਮ ਤੱਕ ਸੁੱਤੇ ਪਏ ਰਹਿੰਦੇ। ਤੋ ਉਹ ਜੀਵਨ ਹੈ ਕੋਈ, ਫਿਰ ਇਹੋ ਜਿਹਾ ਹਾਲ ਹੁੰਦਾ ਹੈ ਉਹਨਾਂ ਲੋਕਾਂ ਦਾ। ਇਸ ਤਰੀਕੇ ਸਿਰ ਰੋਜ਼ ਹੀ ਰਾਣੀ ਨੇ ਘਰ ਵਾਪਸ ਆ ਜਾਣਾ। ਲੰਘਦਾ ਚਲਾ ਗਿਆ, ਉਹਦੀ ਇਹ ਵੀ ਕੋਸ਼ਿਸ਼ ਰਹੀ ਵੀ ਕਿਸੇ ਤਰੀਕੇ ਸਿਰ ਰਾਜਾ ਸਤਸੰਗੀ ਬਣ ਜਾਏ, ਗੁਰਮੁਖ ਬਣ ਜਾਏ, ਆਪਣਾ ਜਨਮ ਸਫਲਾ ਕਰ ਲਵੇ, ਫਿਰ ਸਾਡਾ ਘਰ ਜਿਹੜਾ ਬੈਕੁੰਠ ਬਣ ਜਾਂਦਾ ਧਰਮ ਨਾਲ ਕਰੀ ਸ਼ਕਲ ਅਤਿਆਰ, ਬਲਕਿ ਨਰਕ ਤੋਂ ਘੱਟ ਨਹੀਂ ਹੁੰਦਾ। ਸੋ ਭਾਵੇਂ ਉਹ ਰਾਜੇ ਰਾਣੇ ਕਿਤਨੇ ਅਮੀਰ ਧਨਾਟ ਲੋਕਾਂ ਦਾ ਵੀ ਘਰ ਕਿਉਂ ਨਾ ਹੋਵੇ। ਸਹੀਓ ਸਾਧ ਸੰਗਤ ਰਾਣੀ ਰੋਜ਼ ਇਸ ਕੋਸ਼ਿਸ਼ ਵਿੱਚ ਲੱਗੀ ਰਹੀ, ਆਪਣੀ ਰੂਹਾਨੀ ਖੁਰਾਕ ਉਸਨੂੰ ਹਾਸਲ ਹੋਣ ਲੱਗ ਪਈ। ਇੱਕ ਦਿਨ ਦਾ ਜ਼ਿਕਰ, ਰਾਣੀ ਪੋਤੀ ਸੰਗਤੀ ਰਾਜੇ ਖੜੀ ਖੜਾਉਣ ਨਹੀਂ ਸਾਣੇ। ਪਿੱਛੋਂ ਰਾਣੀ ਤਾਂ ਸੰਗਤਾਂ ਵੀ ਚਲੀ ਗਈ, ਰਾਜਾ ਨੂੰ ਜਾਗ ਆਈ ਕੁਦਰਤੀ। ਰਾਣੀ ਨੂੰ ਆਪਣੇ ਬਿਸਤਰ ਤੋਂ ਫਿਰ ਹਾਜ਼ਰ ਦੇਖਿਆ, ਦਿਲ ਵਿੱਚ ਕਈ ਕਿਸਮ ਦੇ ਬੁਰੇ ਖਿਆਲਾਤ ਬੁਰੇ ਸ਼ੱਕ ਸ਼ਕੂਕ ਪੈਣੇ ਸ਼ੁਰੂ ਹੋ ਗਏ। ਹੈ ਕਿਉਂ ਕਿੱਥੇ ਇਹੋ ਜਿਹੇ ਖਿਆਲਾਤ। ਸੋਈਓ ਖੈਰ ਉਹ ਦਿਨ ਤਾਂ ਉਸਨੇ ਚੁੱਪ ਚਪਾਤੇ ਗੁਜ਼ਾਰਿਆ, ਜਿਸ ਵਿੱਚ ਇਹ ਮਸਲੇ ਵੀ ਕੱਲ ਦੇਖਾਂਗੇ। ਸੋ ਦੂਸਰਾ ਦਿਨ ਆਇਆ, ਰਾਣੀ ਨੇ ਉਸੀ ਵੇਲੇ ਪਹਿਰ ਸਵਾ ਪਹਿਰ ਰਾਤ ਰਹਿੰਦੇ ਆ ਆਇਸ਼ਤਾ ਇਸ਼ਨਾਨ ਕੀਤਾ, ਖੜਕਾ ਦੜਕਾ ਕੋਈ ਨਹੀਂ ਹੋਇਆ। ਬਸਤਰ ਪਹਿਨੇ, ਨਾਲ ਇੱਕ ਗੋਲੀ ਨੂੰ ਲਿਆ, ਜੁੱਤਾ ਪਹਿਨ ਕੇ ਆਹਿਸਤਾ ਆਹਿਸਤਾ ਸਤਸੰਗ ਵਿੱਚ ਪਹੁੰਚ ਗਈ, ਜਿੱਥੇ ਪ੍ਰੇਮੀ ਜਨ ਬੈਠੇ ਆਪਣੇ ਇਸ਼ਟ ਦੇਵ ਨੂੰ ਨਮਸਕਾਰ ਕਰਕੇ ਜਿਸ ਤਰ੍ਹਾਂ ਮਾਈ ਲੋਕ ਬੈਠੇ ਸਨ ਉਧਰ ਬਹਿ ਗਈ। ਸੋ ਹਰੀ ਕੀਰਤਨ ਹੋ ਰਿਹਾ ਹੈ, ਸਵਯੋਂ ਆਪਣੀ ਸੁਰਤ ਆਪਣਾ ਧਿਆਨ ਹਰੀ ਜਸ ਵਿੱਚ ਲਗਾ ਦਿੱਤਾ। ਰਾਜਾ ਵੀ ਕਿਉਂਕਿ ਉਸ ਦਿਨ ਇਸ ਕੋਸ਼ਿਸ਼ ਵਿੱਚ ਸੀ, ਉਹ ਵੀ ਜਲਦੀ ਹੀ ਪਿੱਛੇ ਉੱਠ ਕੇ ਚੱਲ ਪੈਂਦਾ ਹੈ। ਪਹਿਲੇ ਸਮੇਂ ਵਿੱਚ ਰਾਜਾ ਲੋਕ ਵੀਰ ਯਾਤਰਾ ਕਰਦੇ ਹੁੰਦੇ, ਉਹ ਕਿ ਖੁਫੀਆ ਪੁਲਿਸ ਵਾਲਾ ਕੰਮ, ਗਰੀਬਾਂ ਨਾਲ ਲਿਬਾਸ ਪਹਿਨ ਕੇ ਕਿਸੇ ਨੂੰ ਪਤਾ ਨਾ ਲੱਗੇ, ਇੱਧਰ ਉੱਧਰ ਆਪਣੀ ਪਬਲਿਕ ਵਿੱਚ ਫਿਰਨਾ, ਉਹਦਾ ਪਤਾ ਲੈਣਾ ਕੋਈ ਸੁਖੀ ਹੈ ਜਾਂ ਦੁਖੀ ਹੈ। ਸੁਖੀ ਹੋਣਾ ਬੜਾ ਖੁਸ਼ ਹੋਣਾ, ਜਿਵੇਂ ਬੱਚਿਆਂ ਨੂੰ ਸੁਖੀ ਦੇ ਕੇ ਖੁਸ਼ ਹੁੰਦੇ ਨੇ ਵਾਲਦੇ, ਦੁਖੀ ਹੋਣਾ ਤਾਂ ਦੁੱਖ ਦੂਰ ਕਰਨ ਦੀ ਕੋਸ਼ਿਸ਼ ਕਰਨੀ, ਇਹ ਉਹਨਾਂ ਦਾ ਕੰਮ ਹੁੰਦਾ ਸੀ। ਯਾਨੀ ਸਤਸੰਗ ਰਾਜ ਵਾਸਤੇ ਤਪ ਕਰ ਲੈਣਾ ਸੌਖਾ ਹੈ, ਲੇਕਿਨ ਰਾਜ ਕਰਨਾ ਬੜਾ ਔਖਾ ਹੈ। ਅਗਰ ਪੂਰਾ ਰਾਜ ਕਰੇ ਤਾਂ ਬੜੀ ਖੇਚਲ ਨਾਲ ਹੁੰਦਾ ਹੈ, ਅਗਰ ਰਾਜ ਪੂਰਾ ਨਾ ਕਰੇ ਬੇਇਨਸਾਫੀ ਹੋਵੇ ਤਾਂ ਉਹ ਰਾਜਾ ਨਰਕ ਨੂੰ ਜਾਇਆ ਕਰਦਾ ਹੈ। ਇਹ ਕਹਿਦਾ ਹੈ ਕਿਉਂ ਰਾਜੇ ਹਮੇਸ਼ਾ ਪਬਲਿਕ ਵਾਸਤੇ ਬਣੇ ਹੁੰਦੇ ਨੇ, ਪਿਛਲੇ ਜਨਮ ਦੀ ਕਠਿਨ ਤਪੱਸਿਆ ਦਾ ਫਲ ਰਾਜ ਭਾਗ ਹੁੰਦਾ ਹੈ। ਸੋ ਪੂਰਾ ਪੂਰਾ ਪ੍ਰਜਾ ਨੂੰ ਸੁਖ ਦੇ, ਉਹਦੇ ਤੇਜ ਵੀ ਹੁੰਦਾ ਹੈ, ਤੇਜ ਦੇ ਆਸਰੇ ਹੀ ਪੂਰਾ ਨਿਆ ਹੋਇਆ ਕਰਦਾ ਹੈ, ਤਾਕਤ ਵੀ ਮਿਲੀ ਹੁੰਦੀ ਹੈ। ਸੋ ਇਸ ਤਰੀਕੇ ਸਿਰ ਵੀਰ ਯਾਤਰਾ ਕਰਦੇ ਹੁੰਦੇ ਸੀ। ਰਾਜਾ ਨੇ ਇਸੀ ਤਰ੍ਹਾਂ ਆਪਣਾ ਗਰੀਬਾਂ ਨਾਲ ਲਿਬਾਸ ਪਹਿਨ ਕੇ ਅੱਜ ਆਹਿਸਤਾ ਆਹਿਸਤਾ ਚੁੱਪ ਚੁਪਾਤੇ ਪਿੱਛੇ ਪਿੱਛੇ ਤੁਰ ਵੀ ਗਿਆ, ਪਰ ਰਾਣੀ ਪੋਤੀ ਸੰਗਤੀ ਜਿੱਥੇ ਹਰੀ ਕੀਰਤਨ ਹੋ ਰਿਹਾ ਸੀ, ਉਸ ਵੱਡਾ ਇੱਕ ਮਕਾਨ ਸੀ, ਉਹਦੇ ਵਿੱਚ ਆਪਣੇ ਇਸ਼ਟ ਦੇਵ ਦੇ ਸਾਹਮਣੇ ਸਭ ਨਮਸਕਾਰਾਂ ਕਰਕੇ ਸਭ ਆਪਣੇ ਆਪਣੇ ਥਾਈ ਬੈਠਦੇ ਜਾਂਦੇ ਸਨ। ਖਿਆਲ ਸਭ ਦੇ ਟਿਕੇ ਹਨ, ਜ਼ੁਬਾਨ ਦੇ ਨਾਲ ਹਰੀ ਜਸ ਹੋ ਰਿਹਾ ਹੈ, ਕੰਨਾਂ ਨੂੰ ਸੁਣਨ ਵਿੱਚ ਲਗਾਇਆ ਹੋਇਆ ਹੈ, ਨਿਤ ਅੰਤਰੀ ਮਿਟੇ ਹੋਏ ਹਨ, ਆਪਣੇ ਇਸ਼ਟ ਦੇਵ ਦੇ ਗੁਰੂ ਦੇ ਧਿਆਨ ਵਿੱਚ ਜੁੜੇ ਹੋਏ ਹਨ, ਬੁੱਧ ਨਾਲ ਵਿਚਾਰ ਹੋਈ ਹੈ, ਮਾਨੋ ਸਭ ਸਮਾਧਿਸ਼ਟ ਹਨ। ਇਹ ਜੀ ਅਵਸਥਾ ਜਿਹਨੂੰ ਦੱਸਿਆ ਹੈ ਉਸ ਅਵਸਥਾ ਚ ਬੈਠੇ ਹੋਏ ਨੇ।
ਸੋਰਸ ਸੋਈ ਜਾਣੇ ਸਹਿਜ ਸਮਾਨ ਲਗੇ, ਸੋਰਸ ਸੋਈ ਜਾਣੇ ਸਹਿਜ ਸਮਾਨ ਲਗੇ, ਸਹਿਜ ਸਮਾਨ ਲਗੇ।
समाध लगी है पीतर सो रसोई जाने जियो समाध चित वृत्ति रोदा समाधि सत्संग राजे महाराजे घर बार छड के हजारा मरबा मील दे राज प्राग छड के विभूति छड के धन दौलत छड के और अपने राणिया पुत्र राजकुमारा नु छड के खजाने छड के रोहियां विच जाके समाधियां लाउंदे क्यों ओ सुख सारा सुखां नालों वड्डा सुख है प्रभु सुख सुख दा समुंदर है सुखां दा सागर है ओहदे विच बिरती जोड़ के ओ सुख नु प्राप्त करदे क्यों जे किते ओदों ज्यादा सुख राज भाग विच होवे क्यों छड्डण कमले नु सत्संग सुख नहीं देखदे इन्हां सुखां दे पिछे दुख छिपिया देखदे पर हरेक देख नहीं सकदा हरेक दे इयां जी अखां हुंदियां ने तदे नहीं देख सकते सो उन्हां जी नूं समझ पै गई जी दियां अखां खुलियां ओ इंसान बहुते ते बहुता सुख चाहुंदा जद ते सृष्टि बनी है जद तक सृष्टि रहेगी इंसान दे अंदर एक खासा भरिया होया सुभाव बनिया होया है ज्यादा ते ज्यादा सुखी होवां होर ज्यादा सुखी होवां होर ज्यादा सुखी होवां इहदे चित्ते च लालसा लगी चली आउंदी शंकड़े वाला पुरश सुख दे वास्ते कहिंदा मेरे हजारा हो जाण हजारा वाला लखां लखां करोड़ां अरबां इउं चाहुंदा है पर सत्संग इन्हां चीजां नूं सब कुछ प्राप्त करके फिर इंसान दुखी रहिंदा है इहदे अंदर एक इहो जिहा खालीपन है दुनिया का कोई पदार्थ उस नूं भर नहीं सकदा हां जी देख लो राज भाग है हुकूमत है धन दौलत है पुत्र धीआं हन सब कुछ ही है फिर भी ओहदे अंदर खालीपन बनिया रहिंदा सुखी नहीं हुंदा इंसान अगर सुखी हुंदा हजारा ही राजे राणे घर छड के रोईयां दा रेता छाणदे रहे क्यों ये सुख सुख नूं कोई छड्डदा हुंदा सो भजन दे विच ओहदों बहुत ज्यादा सुख है तदे कहिंदे विषय आनंद संसार है भजन आनंद हरिदास ब्रह्म आनंद जीवन मुक्त पई वासना नाल दुनिया दे सुख जेड़े अखां कन्न नाशकार रसना तो किंदे इन्हां द्वारा मन दी एकाग्रता छिन मात्र किसे पदार्थ विच हो जानी उस नूं विषय आनंद कहिंदे बस ए दुन ज्यादा कुछ नहीं दुनिया ते विषय आनंद संसार है भजन आनंद हरिदास भजन दा आनंद वाहिगुरु दे प्यारिआं नूं भजन करन वालिआं नूं हरि कीर्तन बाणी पढ़ने और सिमरन एहदे विच बिरती दी एकाग्रता हो जानी उस नूं भजन आनंद कहिंदे इउं ब्रह्मानंद जीवन उत्त भजन करदे 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 तत् ज्ञान ब्रह्म ज्ञान दी प्राप्ति द्वारा तत् ज्ञान वासना कह मनोनाश उत्ते वासना कहो जिंदे जिथे वासना कहोगी मन उरी मिली रहिंदे क्योंकि मन वासना दा पुतला है एक आनंद दा सागर पहला एक सुख दी बूंद है दुनिया दा विषय आनंद एक बूंद भजन आनंद आनंद दा दरिया और ब्रह्मानंद आनंद दा समुंदर है सो इस वास्ते बूंद नूं छड के हो राजे महाराजे दरिया और समुद्र की प्राप्ति वास्ते तरले लेंदे रहे सो इसी विचार नूं लै के सारे करदे है सो आ इस तरीके से सत्संग सुख पर ओ सुखां दा समुंदर हर इंसान दे अंदर है दूर नहीं किते इहने भी उत्थों लभणा किते रोहियां जाके या पहाड़ दियां कंदरां विच जाके या गुफावां विच जाके उत्थे नहीं लभणा नहीं ओह एक साधन बने हुए एकांत थां उत्थे मन टिकाउण दे वास्ते ਜਿਹੜੇ ਮਨ ਨੂੰ ਖਿਡਾਉਣ ਵਾਲੀਆਂ ਗੱਲਾਂ ਅੱਖਾਂ ਕੰਨ ਨਾਸ਼ਕਾਂ ਰਸਾਂ ਤੋਂ ਕਹਿੰਦੇ ਇਹਨਾਂ ਦੁਆਰਾ ਮਨ ਦੀ ਖੰਡਾ ਹੁੰਦਾ ਸੋ ਉਹਨਾਂ ਨੂੰ ਰੋਕ ਕੇ ਉੱਥੇ ਸਿਰਫ ਕੇਵਲ ਮਨ ਰਹਿ ਜਾਂਦਾ ਮਨ ਨੂੰ ਵਾਹਿਗੁਰੂ ਦੇ ਨਾਲ ਜੋੜਨਾ ਹੈ ਉਹਦੇ ਭਜਨ ਵਿੱਚ ਜੋੜਨਾ ਹੈ ਉਹਨੂੰ ਹੀ ਸਮਾਧੀ ਕਹਿੰਦੇ ਚਿੱਤ ਬਿਰਤੀ ਨੋਧਾ ਸਮਾਧੀ ਚਿੱਤ ਦੇ ਟਿਕ ਜਾਣ ਦਾ ਨਾਮ ਸਮਾਧੀ ਹੈ ਟਿਕਾਅ ਵਿੱਚ ਸੁਗਨ ਬੂੰਦ ਦਰਿਆ ਤੇ ਸਮੁੰਦਰ ਸਿਆਣਾ ਪੁਰਸ਼ ਇੱਕ ਬੂੰਦ ਨੂੰ ਇੱਕ ਡਰਾਪ ਨੂੰ ਸੁਖਦੇ ਨੂੰ ਛੱਡ ਕੇ ਸੁਖ ਦਾ ਦਰਿਆ ਚਾਹੁੰਦਾ ਹੈ ਜਾਂ ਦਰਿਆ ਚਾਹੁਣ ਵਾਲਾ ਸੁਖ ਦਾ ਸਮੁੰਦਰ ਚਾਹੁੰਦਾ ਹੁੰਦਾ ਹੈ ਇਸ ਵਾਸਤੇ ਉਹਨਾਂ ਨੇ ਇਤਨੀਆਂ ਇਤਨੀਆਂ ਕੁਰਬਾਨੀਆਂ ਕੀਤੀਆਂ ਹਨ ਸੋ ਉਹ ਮਨ ਦੇ ਟਿਕਾ ਚ ਹੈ ਸਮਾਧੀ ਚਿੱਤ ਵਿਰਤੀ ਨੋ ਦਾ ਸਮਾਧੀ ਸਮਾਧੀ ਚਿੱਤ ਦੇ ਟਿਕ ਜਾਣ ਦਾ ਨਾਮ ਹੈ ਸਮਾਧੀ ਚਾਰ ਕਿਸਮ ਦੀ ਮੰਨੀ ਹੈ ਸਿਆਣੇ ਪੁਰਸ਼ਾਂ ਨੇ ਪਹਿਲੇ ਸ਼ਬਦ ਰੂਪ ਸਾਹ ਵਿਕਲਪ ਸਮਾਧ ਹੈ ਦੂਸਰੀ ਅਸ਼ਬਦ ਰੂਪ ਸਾਹ ਵਿਕਲਪ ਸਮਾਧ ਹੈ ਤੀਸਰੀ ਅਦੈਤ ਭਾਵਨਾ ਰੂਪ ਨਿਰਵਿਕਲਪ ਸਮਾਧ ਹੈ ਚੌਥੀ ਅਦੈਤ ਅਸਥਾਨ ਰੂਪ ਨਿਰਵਿਕਲਪ ਸਮਾਧ ਚਾਰ ਕਿਸਮ ਦੀ ਸਮਾਧੀ ਕਿਸੇ ਸ਼ਬਦ ਦੇ ਆਸਰੇ ਬਾਣੀ ਦੇ ਆਸਰੇ ਗੁਰਮੰਤਰ ਦੇ ਆਸਰੇ ਸਿਮਰਨ ਗੁਰਮੰਤਰ ਦੇ ਆਸਰੇ ਧਿਆਨ ਦੁਆਰਾ ਬਿਰਤੀ ਦਾ ਟਿਕ ਜਾਣਾ ਉਹਨੂੰ ਸ਼ਬਦ ਰੂਪ ਸਾਧ ਵਿਕਲਪ ਸਮਾਧਕ ਮੰਨੇ। ਉਸ ਤੋਂ ਅਗਲੇਰਾ ਦਰਜਾ ਆਉਂਦਾ ਹੈ ਸ਼ਬਦ ਰੂਪ ਸਾਧ ਵਿਕਲਪ ਸਮਾਧ, ਯਾਨੀ ਬ੍ਰਹਮ ਵਿਚਾਰ ਦੁਆਰਾ ਸਾਰਾ ਸੰਸਾਰ ਦਾ ਅਭਾਵ ਕਰ ਦੇਣਾ, ਕੇਵਲ ਵਾਹਿਗੁਰੂ ਬਾਕੀ ਰਹਿਣਾ। ਸਾਧ ਇਹ ਜੋ ਕੁਛ ਹੈ ਵਾਹਿਗੁਰੂ ਹੀ, ਲੇਕਿਨ ਅਗਿਆਨ ਕਰਕੇ ਭੁੱਲ ਕਰਕੇ ਐਸਾ ਨਹੀਂ ਜਾਣਦਾ ਹੈ। ਜਦੋਂ ਇਹਦੀ ਬੁੱਧ ਸ਼ੁੱਧ ਹੋ ਜਾਂਦੀ ਹੈ ਉਸ ਬੁੱਧ ਬ੍ਰਹਮ ਵਿਚਾਰ ਦੁਆਰਾ, ਬ੍ਰਹਮ ਵਿਚਾਰ ਵਿਚਾਰੇ ਕੋਈ ਕਹੋ ਨਾਨਕ ਤਾਂ ਕੀ ਪਰਮਗਤ ਹੋਈ, ਗੁਰਦੁਬ ਦਾ ਜਾਂ ਕੀ ਹੈ ਮਾਰੀ, ਕਹੋ ਨਾਨਕ ਸਭ ਬ੍ਰਹਮ ਵਿਚਾਰ। ਸੋ ਇਉਂ ਜਦੋਂ ਬ੍ਰਹਮ ਵਿਚਾਰ ਦੁਆਰਾ ਐਸੀ ਬੁੱਧ ਉਹਦੀ ਪ੍ਰਬਲ ਹੋ ਜਾਂਦੀ ਹੈ, ਇਹ ਸਾਰੇ ਸੰਸਾਰ ਦਾ ਉਹਦੇ ਆਸਰੇ ਅਭਾਵ ਹੋ ਜਾਂਦਾ। ਬ੍ਰਹਮ ਵਿਚਾਰ ਦੇ ਵਿੱਚ ਬਿਰਤੀ, ਦੇਖੋ ਤੁਸੀਂ ਬਾਣੀ ਪੜੋ ਉਹ ਚ ਇੰਨਾ ਚਿੱਤ ਨਹੀਂ ਲੱਗਦਾ, ਜਦੋਂ ਵਿਚਾਰੋਂਗੇ ਉਹ ਚ ਜ਼ਿਆਦਾ ਦਿਲ ਲੱਗੇਗਾ। ਵਿਚਾਰ ਦੇ ਵਿੱਚ ਮਨ ਦੀ ਇਕਾਗਰਤਾ ਜ਼ਿਆਦਾ ਹੁੰਦੀ ਹੈ ਬਨਿਸਬਤ ਇਕੱਲੀ ਬਾਣੀ ਪੜਨ ਦੇ, ਇਹ ਨਿਯਮ ਹੈ। ਉਹਨੂੰ ਵਿਚਾਰ ਰੂਪ ਯਾਨੀ ਸ਼ਬਦ ਸ਼ਬਦ ਰੂਪ ਸਾ ਵਿਕਲਪ ਸਮਾਧ ਕਹਿੰਦੇ ਹਨ। ਵਿਕਲਪ ਕਹਿੰਦੇ ਜਿੱਥੇ ਫੁਰਨਾ ਫੁਰਦਾ ਰਹੇ, ਨਿਰਵਿਕਲਪ ਸਮਾਧ ਜਿੱਥੇ ਫੁਰਨਾ ਜਮਾ ਹੀ ਬੰਦ ਹੋ ਜਾਏ, ਜਿੱਥੇ ਫੁਰਨਾ ਹੈ ਹੀ ਨਹੀਂ ਉੱਥੇ ਦੁੱਖ ਕਿੱਥੇ ਰਹਿ ਜਾਏਗਾ। ਜਦੋਂ ਇਹ ਫੁਰਨਾ ਹੋਰ ਪਾਸੇ ਹਟ ਕੇ ਅੰਤਰਮੁਖ ਜੁੜ ਗਿਆ ਕਿਤੇ, ਫਿਰ ਵੀ ਦੁੱਖ ਨਹੀਂ ਲੈਣਾ ਹੁੰਦਾ, ਇਹ ਸੁੱਖ ਵੱਧਦਾ ਚਲਾ ਜਾਂਦਾ। ਜਿਉਂ ਜਿਉਂ ਅਗਲੀ ਸਮਾਧੀ ਤੇ ਤੂੰ ਜ਼ਿਆਦਾ ਸੁਖੀ ਹੁੰਦਾ ਚਲਾ ਸਮਾਧਿਸ਼ਟ ਪੁਰਸ਼ ਜਿਹੜਾ ਹੈ। ਫਿਰ ਉਸ ਤੋਂ ਅੱਗੇ ਅਦਵੈਤ ਭਾਵਨਾ ਬ੍ਰਹਮ ਗਿਆਨ ਦੀ ਅਵਸਥਾ ਆ ਗਈ ਇੱਥੇ ਜਾ ਕੇ। ਉਰਲੀ ਉਰਲੀ ਜਗਿਆਸੂ ਦੀ ਹੈ, ਬ੍ਰਹਮ ਗਿਆਨ ਦੀ ਪ੍ਰਾਪਤੀ ਵਾਲਿਆਂ ਦੀ ਹੈ। ਅਗਲੇ ਦਰਜੇ ਦੀਆਂ ਦੋ ਸਮਾਧਾਂ ਜਿਹੜੀਆਂ ਬ੍ਰਹਮ ਗਿਆਨੀਆਂ ਦੀਆਂ, ਅਦਵੈਤ ਭਾਵਨਾ ਰੂਪ ਨਿਰਵਿਕਲਪ ਸਮਾਧ, ਇਹ ਜੋ ਕੁਛ ਹੈ ਕਹਿਤ ਕਬੀਰ ਮਨ ਪਿਆ ਆਨੰਦਾ, ਗਿਆ ਪਰਮ ਰਿਹਾ ਪਰਮ ਆਨੰਦ। ਸੰਸਾਰ ਪਰਮ ਕਰਕੇ ਸੰਸਾਰ ਹੈ, ਪਰਮ ਦੀ ਨਿਵਿਰਤੀ ਤੇ ਇਹ ਪਰਮੇਸ਼ਰ ਹੈ। ਪਰਮ ਕਰਕੇ ਰੱਸੀ ਸੱਪ ਹੈ, ਪਰਮ ਨਿਵਿਰਤੀ ਤੇ ਰੱਸੀ ਰੱਸੀ ਉਹ ਹੈ। ਇਸੀ ਤਰ੍ਹਾਂ ਇਹ ਜੋ ਕੁਛ ਹੈ ਜਿਹੜਾ ਦ੍ਰਿਸ਼ ਅਗਿਆਨੀ ਨੂੰ ਸੰਸਾਰ ਪਾਸਦਾ ਹੈ, ਬ੍ਰਹਮ ਗਿਆਨੀ ਨੂੰ ਇਹ ਪਰਮੇਸ਼ਰ ਪਾਸਦਾ ਹੈ। ਸੰਸਾਰ ਦੇਖਣ ਵਾਲਾ ਦੁਖੀ ਹੈ, ਪਰਮੇਸ਼ਰ ਦੇਖਣ ਵਾਲਾ ਸੁਖੀ ਹੈ। ਜਿਵੇਂ ਉਹ ਰੱਸੀ ਨੂੰ ਸੱਪ ਦੇਖਣ ਵਾਲਾ ਦੁਖੀ ਹੈ, ਉਹਦਾ ਚਿੱਤ ਧੜਕਦਾ, ਦਿਲ ਦੁਖੀ ਹੈ, ਕਾਂਬਾ ਛਿੜਦਾ, ਉਹ ਪਾਕ ਹੈ। ਜਿਹੜਾ ਰੱਸੀ ਨੂੰ ਰੱਸੀ ਦੇਖਦਾ ਉਹ ਸੁਖੀ ਹੈ। ਇਸੀ ਤਰ੍ਹਾਂ ਐਸੀ ਅਵਸਥਾ ਆ ਗਈ, ਇਸ ਅਵਸਥਾ ਵਿੱਚ ਸਦਾ ਸਮਾਧੀ ਬਣੀ, ਸਦਾ ਗੁਰਮੁਖ ਸਦਾ ਅਨੁਰੋਧ। ਅਗਲੀ ਅਵਸਥਾ ਜਿਹੜੀ ਉੱਥੇ ਯਾਨੀ ਮਨ ਬਿਲਕੁਲ ਹੀ ਇਸ ਭਾਵਨਾ ਨੂੰ ਵੀ ਛੋੜ ਦਿੰਦਾ ਹੈ, ਐਸੀ ਅਵਸਥਾ ਹੁੰਦੀ ਹੈ ਉੱਥੇ, ਯਾਨੀ ਸੰਕਲਪ ਵਿਕਲਪ ਬਿਲਕੁਲ ਵਿਨਾਸ਼ ਹੋ ਕੇ ਕੇਵਲ ਆਨੰਦ ਹੀ ਆਨੰਦ ਬਾਕੀ, ਜੋ ਨਿਰਵਿਕਲਪ ਵਾਹਿਗੁਰੂ ਦਾ ਸਰੂਪ ਹੀ ਨਿਰਵਿਕਲਪ ਉਹ ਬਾਕੀ ਰਹਿੰਦਾ ਹੁੰਦਾ ਹੈ। ਜਿਹੜੇ ਜਿਹੜੇ ਇਹਨਾਂ ਸਾਧਨਾ ਚ ਲੱਗੇ ਨੇ ਉਹ ਇਸ ਅਵਸਥਾ ਨੂੰ ਪ੍ਰਾਪਤ ਕਰਦੇ ਹਨ। ਅਗਲੇਰੀ ਤੇ ਅਗਲੇਰੀ ਅਵਸਥਾ ਨੂੰ ਉਸ ਦੀ ਬਾਬਤ ਇਹ ਜ਼ਿਕਰ ਕੀਤਾ ਹੈ।
ਸੋਰਸ ਸੋਈ ਜਾਣੇ ਸਹਿਜ ਸਮਾਧ ਲਗੀ, ਸੋਰਸ ਸੋਈ ਜਾਣੇ ਸਹਿਜ ਸਮਾਧ ਲਗੀ,
ਸਹਿਜ ਸਮਾਧ ਲਗੀ।
ਰਾਣੀ ਪੋਤੀ ਸੰਗਤੀ ਆ ਸਾਰੇ ਕੀਰਤਨ ਕਰਨ ਦਾ ਸੁਣਨ ਦਾ ਕਿਹੜਾ ਤਰੀਕਾ ਹੈ? ਖਿਆਲ ਨੂੰ ਕੀਰਤਨ ਦਾ ਰੂਪ ਬਣਾਉਣਾ, ਖਿਆਲ ਨੂੰ ਬਾਣੀ ਦਾ ਰੂਪ ਬਣਾਉਣਾ। ਚਿੱਤ ਬਿਰਤੀ ਇੱਕ ਇਹੋ ਜਿਹੀ ਦਰਵੀ ਭੂਤ ਚੀਜ਼ ਹੈ, ਪ੍ਰੇਮ ਨਾਲ ਜਿਸ ਵਸਤੂ ਦਾ ਚਿੰਤਨ ਕਰਦੀ ਹੈ ਕਾਫੀ ਦੇਰ ਤੱਕ ਉਸ ਅਭਿਆਸ ਦਿਨ ਉਹਦਾ ਰੂਪ ਬਣ ਜਾਇਆ ਕਰਦੀ ਹੈ। ਸੰਸਾਰ ਦੇ ਪਦਾਰਥਾਂ ਦਾ ਰੂਪ ਚਿੱਤ ਬਿਰਤੀ ਉਹ ਬਣੀ ਹੋਈ ਹੈ। ਵਸ਼ਿਸ਼ ਜੀ ਕਹਿੰਦੇ ਹੈ, ਰਾਮ ਜੀ ਅਭਿਆਸ ਵਿੱਚ ਬੜੀ ਸ਼ਕਤੀ ਹੈ, ਅਭਿਆਸ ਵਿੱਚ ਬੜਾ ਬਲ ਹੈ, ਬੜੀ ਤਾਕਤ ਹੈ। ਅਭਿਆਸ ਦੇ ਬਲ ਕਰਕੇ ਜੇਕਰ ਅੰਮ੍ਰਿਤ ਨੂੰ ਵਿਉਹ ਬਣਾਉਣੀ ਚਾਹੇ ਵਿਉਹ ਬਣ ਜਾਂਦਾ, ਜੇਕਰ ਵਿਉਹ ਨੂੰ ਅੰਮ੍ਰਿਤ ਬਣਾਉਣਾ ਚਾਹੇ ਅਭਿਆਸ ਦੇ ਬਲ ਕਰਕੇ ਵਿਉਹ ਵੀ ਅੰਮ੍ਰਿਤ ਬਣ ਜਾਂਦੀ ਹੈ। ਪ੍ਰਹਿਲਾਦ ਨੇ ਬਣਾਈ ਸੀ ਨਾ ਵਿਉਹ ਨੂੰ ਅੰਮ੍ਰਿਤ, ਵਿਉਹ ਦਿੱਤੀ ਗਈ ਅੰਮ੍ਰਿਤ ਬਣ ਗਿਆ ਉਹਨੂੰ ਵਿਉਹ ਨਾ ਰਹੀ। ਸੰਸਾਰ ਨੂੰ ਇਹਨੂੰ ਅਗਿਆਨ ਅਵਸਥਾ ਵਿੱਚ ਅਗਿਆਨੀ ਲੋਕਾਂ ਨੇ ਆਨੰਦ ਦਾ ਸਾਗਰ ਹੈ ਇਹ ਅੰਮ੍ਰਿਤ, ਇਸ ਨੂੰ ਵਿਉਹ ਬਣਾਇਆ ਹੋਇਆ ਆਪਣੇ ਅਗਿਆਨ ਦੇ ਅਭਿਆਸ ਕਰਕੇ, ਇਸੇ ਨੂੰ ਵਿਉਹ ਬਣਾ ਛੱਡਿਆ ਹੋਇਆ ਹੈ। ਜੋ ਦੂਸਰਾ ਉਲਟ ਕੇ ਅਭਿਆਸ ਹੋਏਗਾ ਇਹੀ ਆਨੰਦ ਦਾ ਸਾਗਰ ਵਾਹਿਗੁਰੂ ਬਣ ਜਾਏਗਾ, ਹੈ ਦਰਅਸਲ ਇਹੀ ਕੁਛ ਹੀ। ਸੋਈਓ ਸਾਧ ਸੰਗਤ ਉਸ ਆਨੰਦ ਨੂੰ ਜਾਣੇ ਕੌਣ? ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਵੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਇਹ ਆਪਣੇ ਅਨੁਭਵ ਦੀ ਚੀਜ਼ ਹੈ। ਇੱਕ ਦਫਾ ਇੱਕ ਗੁਰਮੁਖ ਦਾ ਤੇ ਮਨਮੁਖ ਦਾ ਆਪਸ ਵਿੱਚ ਹੀ ਤੁਰਿਆ ਜਾਂਦਾ ਮੇਲ ਹੋ ਗਿਆ। ਮਨਮੁਖ ਨੇ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ, ਬਈ ਸ਼ਰਾਬ ਦਾ ਬੜਾ ਆਨੰਦ, ਬਈ ਉਹਦਾ ਆਨੰਦ ਹੈ, ਉਹ ਚੀਜ਼ ਦਾ ਬੜਾ ਆਨੰਦ ਹੈ। ਉਹਨੇ ਗੱਲਾਂ ਉਹ ਕਹਿੰਦਾ ਸ਼ਰਾਬ ਚ ਕੀ ਕੁਛ ਹੈ, ਕੁਛ ਵੀ ਨਹੀਂ, ਇਹ ਤਾਂ ਦੁੱਖਾਂ ਦਾ ਖਰਾ, ਨਰਕ ਦੇ ਖਰਾ, ਨਰਕ ਦੇ ਦੁਆਰਾਂ ਨੇ। ਜਿਹਨੇ ਜਾਣਾ ਹੋਵੇ ਇਹਨਾਂ ਗੱਲਾਂ ਚ ਪਵੇ, ਜਿਹਨੇ ਨਰਕਾਂ ਨੂੰ ਸਿੱਧਾ ਜਾਣਾ ਹੋਵੇ ਉਹ ਇਹਨਾਂ ਗੱਲਾਂ ਨੂੰ ਅਖਤਿਆਰ ਕਰ ਲਵੇ, ਫਿਰ ਉਹਨੂੰ ਇੱਧਰੋਂ ਢੂੰਡਣਗੇ ਸਿੱਧਾ ਨਰਕ ਨੂੰ ਜਾਊਗਾ, ਬਲਵਿੰਗ ਨਹੀਂ ਕੋਈ ਪੈਂਦਾ। ਇਉਂ ਕਰਕੇ ਅਖੀਰ ਆਨੰਦ ਤਾਂ ਕਹਿੰਦੇ ਭਜਨ ਵਿੱਚ ਹੈ। ਉਹ ਕਹਿੰਦਾ ਭਜਨ ਵਿੱਚ ਕਾਹਦਾ ਆਨੰਦ, ਦੋਨਾਂ ਦਾ ਸੰਵਾਦ ਹੋ ਗਿਆ। ਸੋ ਕਹਿਣ ਲੱਗਾ ਭਜਨ ਦਾ ਆਨੰਦ ਉਹਦੀ ਕੀ ਸਿਫਤ ਕੀਤੀ ਜਾਂਦੀ ਹੈ? ਭਜਨ ਆਨੰਦ, ਆਨੰਦ ਦਾ ਦਰਿਆ ਹੈ, ਜਿਹੜੀਆਂ ਗੱਲਾਂ ਤੂੰ ਕਰਨ ਇੱਕ ਬੂੰਦ ਹੈ, ਇੱਕ ਡ੍ਰੋਪ ਹੈ, ਸਮੁੰਦਰ ਪਾਣੀ ਦਾ ਭਰਿਆ, ਇੱਕ ਡੱਕਾ ਲਓ ਤੇ ਇੱਕ ਬੂੰਦ ਆਏਗੀ, ਕੀ ਆਊਗਾ ਉਹਦੇ? ਆਹ ਕੋਈ ਸਾਰੀ ਦੁਨੀਆਂ ਨੂੰ ਮਿਲਿਆ ਹੋਇਆ ਹੈ, ਇਹਦੀ ਬਾਬਤ ਗੱਲਾਂ ਮਾਰਨਾ ਹੈ। ਤਾਂ ਕਰਕੇ ਉਹਨੇ ਫਿਰ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਹ ਦ੍ਰਿਸ਼ਟਾਂਤ ਦੇ ਕੇ ਦੱਸਦੇ ਹਨ, ਇੱਕ ਕੋਈ ਹੰਸ ਮਾਨਸਰੋਵਰ ਤੋਂ ਉੱਡ ਕੇ ਕਿਸੇ ਖੂਹ ਦੀ ਮਾਉਣ ਤੇ ਆ ਬੈਠਾ। ਹੇਠਾਂ ਇੱਕ ਰਹਿੰਦਾ ਸੀ ਡੱਡੂ ਪਾਣੀ ਵਿੱਚ, ਖੂਹ ਚ। ਉਹਨੇ ਉੱਪਰ ਨੂੰ ਦੇਖਿਆ ਵੀ ਕੋਈ ਚਿੱਟੇ ਰੰਗ ਦਾ ਜਾਨਵਰ ਬੈਠਾ। ਪੁੱਛਣਗੇ ਤੂੰ ਕੌਣ ਹੈ ਬਈ? ਕਹਿੰਦਾ ਮੈਂ ਹੰਸ ਹਾਂ। ਕਿੱਥੇ ਰਹਿੰਦਾ ਹੁੰਦਾ? ਮਾਨਸਰੋਵਰ ਤੇ। ਡੱਡੂ ਕਹਿਣਗੇ ਮਾਨਸਰੋਵਰ ਕਿੱਡਾ ਕੁ ਹੈ? ਹੰਸ ਕਹਿੰਦਾ ਮਾਨਸਰੋਵਰ ਬਹੁਤ ਵੱਡਾ ਹੈ। ਡੱਡੂ ਨੇ ਇੱਕ ਛਾਲ ਮਾਰੀ, ਮਾਉਣ ਦੇ ਨਾਲ ਬੈਠਾ ਸੀ ਮਹਿਲ ਦੇ ਨਾਲ। ਐਡਾ ਕੁ ਹੈ ਮਾਨਸਰੋਵਰ? ਕਹਿੰਦਾ ਐਡਾ ਹੈ ਤਾਂ ਬਹੁਤ ਵੱਡਾ। ਇੱਕ ਛਾਲ ਉਹਨੇ ਹੋਰ ਮਾਰਤੀ। ਐਡਾ ਕੌਣ ਹੈ? ਨਹੀਂ ਨਹੀਂ ਬਹੁਤ ਵੱਡਾ। ਇੱਕ ਛਾਲ ਹੋਰ ਮਾਰਤੀ। ਐਡਾ ਕੌਣ ਹੈ? ਖੂਹ ਦੇ ਵਿਚਾਲੇ ਪਹੁੰਚ ਗਿਆ। ਅਖੀਰ ਮਤਲਬ ਕਿ ਛਾਲਾਂ ਮਾਰਨ ਨਾਲ ਪਰਲੇ ਪਾਸੇ ਜਲ ਗਿਆ ਮਹਿਲ ਦੇ। ਸੋ ਹੰਸ ਕਹਿਣ ਲੱਗੇ ਇਹ ਕੀ ਚੀਜ਼ ਹੈ? ਮਾਨਸਰੋਵਰ ਬਹੁਤ ਵੱਡਾ ਹੈ। ਡੱਡੂ ਕਹਿੰਦਾ ਤੈਨੂੰ ਵੱਧ ਕੇ ਵੱਡੀ ਚੀਜ਼ ਹੈ ਹੀ ਕੋਈ ਨਹੀਂ, ਖੂਹ ਤੋਂ ਵੀ ਵੱਡੀ ਚੀਜ਼ ਹੈ। ਇਸੀ ਤਰ੍ਹਾਂ ਇੱਕ ਗੁਰਮੁਖ ਤੇ ਮਨਮੁਖ ਦਾ ਮਿਲਾਪ ਹੋ ਗਿਆ। ਸੋ ਉਹਨਾਂ ਦਾ ਸੰਵਾਦ, ਆਪਣੇ ਸਿਫਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸੋ ਉਹਨੇ ਕਿਹਾ ਆਤਮਾਨੰਦ ਬਹੁਤ ਵੱਡੀ ਚੀਜ਼ ਹੈ, ਉਹਦੀ ਸਿਫਤ ਹੋਣੀ ਬੜੀ ਔਖੀ ਹੈ। ਸੋ ਕੀ ਉਹਨੇ ਆਪਣੀਆਂ ਗੱਲਾਂ ਬਾਤਾਂ ਕੀਤੀਆਂ, ਕਹਿਣਾ ਕਿ ਆਤਮਾਨੰਦ ਜਿਹਨੂੰ ਤੁਸੀਂ ਕਹਿੰਦੇ ਹੋ ਭਜਨ ਆਨੰਦ ਸ਼ਰਾਬ ਵਰਗਾ, ਕਹਿੰਦੇ ਸ਼ਰਾਬ ਕੀ ਹੈ ਇਹਦੇ ਮੁਕਾਬਲੇ? ਤੁਸੀਂ ਫਿਰ ਉਹਨੇ ਕਿਹਾ ਮੀਟ ਵਰਗਾ ਆਉਣਾ, ਉਹ ਕੀ ਸਵਾਹ ਚੀਜ਼ ਹੈ? ਇਸੀ ਤਰ੍ਹਾਂ ਹੋਰ ਗੱਲਾਂ ਸਾਰੀਆਂ ਕਹੀਂਗੇ ਜੇ ਅਜੇ ਸਵਾਹ ਕਹਿ ਜਾਂਦਾ। ਅਖੀਰ ਉਹ ਕਹਿੰਦਾ ਤਾਂ ਕੁਛ ਵੀ ਨਹੀਂ ਹੈ। ਸੋ ਉਹ ਕਹਿੰਦਾ ਵਿਸ਼ੇਨੰਦੀ ਕਹਿੰਦਾ ਕਹਿੰਦਾ ਇਹ ਤੋਂ ਵੱਧ ਕੇ ਦੁਨੀਆਂ ਤੇ ਚੀਜ਼ ਹੀ ਕੋਈ ਨਹੀਂ। ਜਿਵੇਂ ਡੱਡੂ ਕਹੇ ਸੀ ਖੂਹ ਤੋਂ ਵੱਡੀ ਚੀਜ਼ ਹੀ ਨਹੀਂ ਦੁਨੀਆਂ ਤੇ ਕੋਈ, ਉਹਨਾਂ ਦੀ ਨਿਗਾਹ ਚ ਇਹਨੂੰ ਵੱਡੀ ਕੋਈ ਚੀਜ਼ ਨਹੀਂ, ਕਿਉਂਕਿ ਹੁਣ ਉਹ ਡੱਡੂ ਵੱਤ ਹਨ, ਗੁਰਮੁਖ ਜਿਹੜਾ ਮਾਨਸਰੋਵਰ ਤੇ ਰਹਿਣ ਵਾਲਾ ਬਹੁਤ ਵਿਸ਼ਾਲ ਥਾਂ ਰਹਿੰਦਾ ਹੈ। ਇਸ ਗੱਲ ਨੂੰ ਭਗਤ ਕਬੀਰ ਜੀ ਨੇ ਇਉਂ ਦਰਸਾਇਆ ਇੱਕ ਥਾਂ, ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਵੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ।
ਪਿਆਰੇ ਜੀ ਚਰਨ ਕਮਲ ਕੀ ਮੌਜ ਕੋ, ਪਿਆਰੇ ਜੀ ਚਰਨ ਕਮਲ ਕੀ ਮੌਜ ਕੋ। कोई वर्णन कर नहीं, कोई वर्णन कर नहीं सकता।
नरक सुरग ते मैं रहो, सतगुर के प्रसाद चरण कमल की मौज में रहो अंत आद। नरक सुरग दोना तो उच्चा हो गया, क्यों? नरक जांदे ने पापी, स्वर्ग च जांदे ने पुन्नी। नरक च बहुत दुख है, स्वर्ग में जिस्मानी सुख है, पर उथे अशांति चिंता फिकर इंगे गल्ला बनिया रहिंदियां स्वर्ग दे विच भी। जिहड़ा आत्मनंदी पुरुष है उहनूं कद पसंद करता है, ਉਹ ਇਹਨਾਂ ਨੂੰ ਕਈ ਪਸੰਦ ਨਹੀਂ ਕਰਦੇ। ਇੱਕ ਤਪੱਸੀ ਤਪ ਕਰਦਾ, ਬੜੀ ਤਪੱਸਿਆ ਕੀਤੀ, ਪਹਿਲੇ ਇੰਦਰ ਨੇ ਬੜੇ ਡੁਲਾਵੇ ਦਿੱਤੇ, ਅਖੀਰ ਉਸਨੇ ਕੁਛ ਦੈਤ ਭੇਜੇ, ਦੇਵਤਾ ਭੇਜੇ, ਉਹਨੂੰ ਕਿਹਾ ਵੀ ਉਸ ਤਪੱਸੀ ਨੂੰ ਭਗਵਾਨ ਚ ਬਿਠਾ ਕੇ ਲਿਆ। ਸਵਰਗ ਦੇ ਵਿੱਚ ਉਹਨੇ ਬੜੀ ਤਪੱਸਿਆ ਕੀਤੀ ਹੈ, ਜਾ ਕੇ ਕਹਿਣ ਲੱਗੇ ਤੁਹਾਨੂੰ ਦੇਵਰਾਜ ਇੰਦਰ ਬੜੇ ਸਤਿਕਾਰ ਨਾਲ ਬੁਲਾ ਰਹੇ, ਚਲੋ ਸਵਰਗ ਦੇ ਸੁੱਖ ਹੋ ਗਏ। ਇਹ ਵਚਨ ਸੁਣ ਕੇ ਤਪੱਸੀ ਕਹਿੰਦੇ ਮੈਨੂੰ ਦੱਸਦਾ ਦੇ ਪਹਿਲਾਂ ਵੀ ਉੱਥੇ ਕੀ ਕੁਛ ਹੈ, ਕਿਉਂਕਿ ਮੈਂ ਸਵਰਗ ਦੀ ਇੱਛਾ ਰੱਖੀ ਤਾਂ ਤਪ ਕੀਤਾ ਨੀ, ਮੈਂ ਤਾਂ ਕਰ ਹੀ ਜਾਣਾ, ਬਸ ਇੱਛਾ ਮੈਂ ਕੋਈ ਨੀ ਰੱਖੀ। ਮੈਨੂੰ ਜ਼ਰਾ ਜਾਣੂ ਕਰਾ ਦੇ ਵੀ ਉੱਥੇ ਕੀ ਕੁਛ ਹੈ, ਕੀ ਸੁੱਖ ਹੈ, ਕੀ ਦੁੱਖ ਹੈ। ਤੇ ਉਹਨੇ ਫਿਰ ਦੱਸਣਾ ਸ਼ੁਰੂ ਕਰਦੇ, ਕਹਿਣ ਲੱਗੇ ਜਿਹੜੇ ਉੱਥੇ ਜਾਂਦੇ ਆ ਇੱਥੇ ਪੁੰਨਾਂ ਦੇ ਪ੍ਰਭਾਵ ਕਰਕੇ, ਜਾਂ ਕਿਸੇ ਨੇ ਸਵਰਗ ਦਾ ਸੰਕਲਪ ਲੈ ਕੇ ਤਪ ਕੀਤਾ ਹੋਵੇ, ਫਰਜ਼ ਕਰ ਲਓ ਕਿਸੇ ਨੇ 12 ਸਾਲ ਦੇ ਵਾਸਤੇ ਤਪ ਕੀਤਾ ਸਵਰਗ ਦੇ ਵਾਸਤੇ, ਇਥੋਂ ਬਿਮਾਨਾ ਚ ਲੈ ਜਾਂਦੇ ਨੇ ਉੱਥੇ, ਉਹਨੂੰ ਉਹਦੇ ਗਲ ਵਿੱਚ 12 ਫੁੱਲਾਂ ਦੀ ਮਾਲਾ ਪਾ ਦਿੰਦੇ, ਇੱਥੇ ਦੇ ਸਾਲਾਂ ਨਾਲ ਉੱਥੇ ਦੇ ਸਾਲ ਬਹੁਤ ਵੱਡੇ, ਸੋ 12 ਫੁੱਲਾਂ ਦੀ ਮਾਲਾ ਉਹਦੇ ਗਲ ਵਿੱਚ ਪਾ ਦਿੰਦੇ। ਇਹ ਨਿਯਮ ਹੈ, 1 ਸਾਲ ਦਾ ਜਦੋਂ ਫਲ ਭੁਗ ਚੁੱਕਦਾ 1 ਫੁੱਲ ਸੁੱਕ ਜਾਂਦਾ, 2 ਸਾਲ ਦਾ ਭੁਗ ਚੁੱਕਦਾ 2 ਸਾਲ, ਇਉਂ ਹਰ ਸਾਲ ਉਹਦੇ ਪੁੰਨਾਂ ਵਿੱਚ ਛੀਨਤਾ ਆਈ ਜਾਂਦੇ, ਛੀਨ ਹੋਈ ਜਾਂਦੇ। ਜਦੋਂ ਸਾਰੇ ਭੁਗਤ ਚੁੱਕਦਾ ਨੀਚੇ ਫਿਰ ਸਿੱਟਿਆ ਜਾਂਦਾ, ਗ੍ਰਹਿ ਦਿੱਤਾ ਜਾਂ ਧੱਕਾ ਦੇ ਕੇ ਉੱਥੇ। ਇਹ ਤਾਂ ਉੱਥੇ ਫਿਕਰ ਬਣਿਆ ਰਹਿੰਦਾ ਹੈ, ਬਾਕੀ ਉੱਥੇ ਆਪ ਤੋਂ ਵੱਡੇ ਨੂੰ ਦੇਖ ਕੇ, ਕਿਉਂਕਿ ਕੁਝ ਤਾਂ ਸਾਰੇ ਹਨ ਨੀ, ਜਿਵੇਂ ਫੌਜਾਂ ਵਿੱਚ ਕੋਈ ਜਰਨੈਲ ਹੈ, ਕੋਈ ਕਰਨਲ ਹੈ, ਕੋਈ ਮੇਜਰ ਹੈ, ਕੋਈ ਕੈਪਟਨ ਹੈ, ਕੋਈ ਲੈਫਟੈਂਟ ਹੈ ਇਤਿਆਦ। ਜਿਹੜਾ ਆਪ ਤੋਂ ਵੱਡਾ ਹੈ, ਕਰਨਲ ਜਰਨੈਲ ਨੂੰ ਦੇਖ ਕੇ ਕੁੜਦਾ ਛੱਡਦਾ, ਮੇਰੇ ਤੋਂ ਵੱਡਾ ਰੈਂਕ ਲਈ ਬੈਠਾ ਹੋਇਆ, ਈਰਖਾ ਹਸਦ ਕਰਦਾ, ਜਿੱਥੇ ਹਸਦ ਉੱਥੇ ਮਨ ਜਲਦਾ ਬੋਲਦਾ ਰਹਿੰਦਾ। ਆਪ ਤੋਂ ਛੋਟਾ ਮੇਜਰ ਕਿਹਾ ਹੈ ਮੇਰੇ ਮੁਕਾਬਲੇ ਚ, ਅਮਾਨ ਹੈ। ਜਿੱਥੇ ਅਮਾਨ ਹੋਵੇ ਔਰ ਈਰਖਾ ਹੋਵੇ ਉੱਥੇ ਸ਼ਾਂਤੀ ਦੀ ਛਿੱਟ ਵੀ ਨਹੀਂ ਹੁੰਦੀ। ਸ਼ਾਂਤ ਰਸ ਵਾਲਾ ਜਿਹੜਾ ਪੁਰਸ਼ ਹੈ ਇਹਨੂੰ ਕਦ ਪਸੰਦ ਕਰਦਾ, ਇਹਨੂੰ ਤਾਂ ਗੋਡੀ ਬਦਲੇ ਵੀ ਨਹੀਂ ਪਸੰਦ ਕਰਦਾ। ਇਸੇ ਕਰਕੇ ਕਿਹਾ ਨਾ, ਕਿਹਾ ਨਰਕ ਕਿਹਾ ਸੁਰਗ ਵਿਚਾਰਾ ਸੰਤਨ ਤੋਂ ਰਾਧੇ, ਹਮ ਕਹੋ ਕੀ ਕਾਨ ਨਾ ਕੱਢਦੇ ਆਪਣੇ ਗੁਰਪੁਰਸ਼ਾ। ਉੱਥੇ ਜਦੋਂ ਇਹ ਦੱਸਿਆ ਵੀ ਇੱਕ ਤਾਂ ਉਹ ਨਸ਼ੀਨ ਹੋ ਜਾਂਦੇ ਹਨ, ਦੂਜੇ ਉੱਥੇ ਈਰਖਾ ਬਣੀ ਰਹਿੰਦੀ ਹੈ, ਦੂਜੇ ਉੱਥੇ ਅਪਮਾਨ ਬਣਿਆ ਰਹਿੰਦਾ, ਚਿੰਤਾ ਬਣੀ ਰਹਿੰਦੀ ਹੈ ਵੀ ਅੱਜ 1 ਫੁੱਲ ਸੁੱਕ ਗਿਆ, ਸਾਲ ਪਿੱਛੋਂ ਦੂਜਾ ਸੁੱਕ ਗਿਆ, ਚਿੰਤਾ ਵੀ ਅੱਜ ਅੱਜ ਗਿਆ, ਅੱਜ ਡਿੱਗ ਗਿਆ, ਅੱਜ ਡਿੱਗ ਗਿਆ। ਤੇ ਜਿੱਥੇ ਇਹ 3 ਚੀਜ਼ਾਂ ਬਣੀਆਂ, ਤਪੱਸੀ ਕਹਿੰਦਾ ਮੈਂ ਇਹਨਾਂ ਨੂੰ ਪਸੰਦ ਨਹੀਂ ਕਰਦਾ, ਕਹਿ ਦੋ ਜਾ ਕੇ ਦੇਵਰਾਜ ਇੰਦਰ ਨੂੰ ਮੈਂ ਐਵੇਂ ਚੰਗਾ ਹਾਂ, ਇਹਨਾਂ ਨੂੰ ਮੈਂ ਪਸੰਦ ਨਹੀਂ। ਮੈਂ ਤਾਂ ਇਹੋ ਜਿਹਾ ਸੁੱਕ ਜਾਓ ਨਾ ਜਿੱਥੇ ਨਾ ਹਉਮੈ ਹੋਵੇ, ਨਾ ਈਰਖਾ ਹੋਵੇ, ਨਾ ਸ਼ਰੇਮਾ ਹੋਵੇ, ਨਾ ਅਪਮਾਨ ਹੋਵੇ, ਨਾ ਚਿੰਤਾ ਹੋਵੇ, ਨਾ ਫਿਕਰ ਹੋਵੇ, ਕੇਵਲ ਆਨੰਦ ਹੀ ਆਨੰਦ ਹੋਵੇ, ਉਹ ਆਤਮਾਨੰਦ ਹੀ ਹੈ। ਇਸ ਕਰਕੇ ਆਤਮਾਨੰਦੀ ਪੁਰਸ਼ ਇਹਨਾਂ ਨੂੰ ਪਸੰਦ ਨਹੀਂ ਕਰਦਾ। ਕਿਹੜਾ ਨਰਕ ਕਿਹੜਾ ਸੁਰਗ ਵਿਚਾਰਾ ਸੰਤਾਂ ਨੇ Thank you. ਨਰਕ ਕਿਆ ਸਵਰਗ ਵਿਚਾਰਾ ਸੰਤ ਦੌਰਾਂਦੇ ਨਾਮ ਕਹੋ ਕੀ ਕਾਨ ਨਾ ਕੱਟਦੇ ਆਪਣੇ ਗੁਰ ਪ੍ਰਸ਼ਾਦੇ। ਫੇਰ ਨਰਕ ਸਵਰਗ ਦੋਨਾਂ ਤੋਂ ਉੱਚੇ ਹੋ ਕੇ ਰਹਿੰਦੇ ਕਿੱਥੇ ਹੋ, ਪੁੱਛਿਆ ਭਗਤ ਕਬੀਰ ਜੀ ਨੂੰ। ਉਹ ਕਹਿੰਦੇ ਮੈਂ ਚਰਨ ਕਮਲ ਵਾਹਿਗੁਰੂ ਦੇ ਜਿਹੜੇ ਉਹਨਾਂ ਵਿੱਚ ਸਦਾ ਹੀ ਮੇਰੀ ਅਸਥਿਤੀ ਹੈ। ਉਹ ਕਿਹਾ ਜਿਹਾ ਹੈ ਉਹਦੀ ਬਾਬਤ ਕਹਿੰਦੇ ਉਹ ਕਹਿਣ ਵਾਲੀ ਗੱਲ ਨੀ, ਉਹ ਅਨੁਭਵ ਹੀ ਕੀਤਾ ਜਾ ਸਕਦਾ। ਇਹ ਗੁੰਗੇ ਦੀ ਮਿਠਾਈ ਹੈ, ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਵੇ ਕੋ ਸੋਭਾ ਨਹੀਂ ਦੇਖਾ ਹੀ। ਪਰ ਗੁੰਗਾ ਹੈ, ਉਹਨੂੰ ਮਿਠਾਈ ਖਵਾਓ ਕੀ ਦੱਸੂਗਾ, ਅੰਦਰ ਅਨੁਭਵ ਕਰੋ ਮਿਠਾਈ ਬੜੀ ਚੰਗੀ ਸਵਾਦੀ ਸੀ। ਇਸੀ ਤਰ੍ਹਾਂ ਤੇ ਗੁੰਗੇ ਦੀ ਮਿਠਾਈ ਹੈ, ਕਹਿਤ ਕਬੀਰ ਗੁੰਗੇ ਗੁੜ ਖਾਇਆ। ਪੁੱਛੇ ਤੇ ਕਿਆ ਕਹੀਏ, ਆਤਮ ਅਨੰਤ ਆਪਣੇ ਅਨੁਭਵ ਦੇ ਵਿਸ਼ੇ ਹੈ, ਆਪਣੇ ਆਪ ਹੀ ਮਹਿਸੂਸ ਕੀਤਾ ਜਾਂਦਾ, ਆਪਣੇ ਆਪ ਹੀ ਅਨੁਭਵ ਕੀਤਾ ਜਾਂਦਾ ਹੈ। ਤਤਵਿਤਾ ਜਿਹੜਾ ਬ੍ਰਹਮ ਗਿਆਨੀ ਵਿਸ਼ੇਸ਼ ਹੈ ਰਾਮ ਜੀ, ਸਮਾਧਾਨ ਇੱਕ ਵਿਰਕਸ਼ ਹੈ, ਅਨੁਭਵ ਉਸਕਾ ਫਲ ਹੈ, ਮਨ ਇੱਕ ਮਿਰਗ ਹੈ, ਜਿਸ ਮਿਰਗ ਨੇ ਉਸ ਅਨੁਭਵ ਰੂਪੀ ਫਲ ਕੋ ਸਮਾਧਾਨ ਰੂਪੀ ਵਿਰਕਸ਼ ਸੇ ਖਾ ਲਿਆ, ਉਸਕੇ ਤਮਾਮ ਦੁੱਖ ਦੂਰ ਹੋ ਗਏ। ਇਹ ਤਤ ਗਿਆਨੀ ਦੀ ਆਖਰੀ ਸਮਾਧ ਦੱਸੀ ਹੈ, ਉਸ ਸਮਾਧ ਜਿਹਦੀ ਸਮਾਧ ਕਦੇ ਟੁੱਟਦੀ ਨੀ, ਗੁਰਮੁਖ ਸਦਾ ਅਨੁਰੋਧ। ਤਾਂ ਤੇ ਇਉਂ ਗੁੰਗੇ ਦੀ ਮਿਠਿਆਈ ਦੱਸ ਦੇਣ,
ਗੁੰਗੇ ਦੀ ਮਠਿਆਈ ਜੈਸੀ ਗੁੰਗੇ ਦੀ ਮਠਿਆਈ ਜੈਸੀ ਗੁੰਗੇ ਦੀ ਆਈ ਜੈਸੀ ਗੁੰਗੇ ਦੀ ਮਠਿਆਈ ਜੈਸੀ ਗੁੰਗੇ ਦੀ ਮਠਿਆਈ।
हर जस कहते कहन न जाई, जैसी गुंगे की मिठाई। ई दसो गुंगा कहत कबीर गुंगे गुड़ खाया, पूछे ते क्या कहिए। गुंगे की मिठाई इस आत्मानंद भजन आनंद न अपने आप ही अनुभव किया जा सकता है। और नीच की बात कोई दस सकता, वह तो अपने अनुभव दे ही विषय है। इस दी बाबत ही गुरु जी ने यूं दस्या।
हर नाम अमोला जी, हर नाम अमोला जी,
ਵੀ ਜਾਣਦਾ ਹੈ ਧਿਆਨ ਦਿਓ ਰਾਣੀ ਤਾਰਾ ਜਾ ਕੇ ਜਿੱਥੇ ਸਤਸੰਗੀ ਪੁਰਸ਼ ਬੈਠੇ ਕੋਈ ਕਿਸੇ ਵੱਲ ਤੱਕਦਾ ਨਹੀਂ ਕੋਈ ਕਿਸੇ ਨਾਲ ਗੱਲ ਨਹੀਂ ਕਰਦਾ ਸਿੱਧੇ ਇੱਕ ਰਸ ਬੈਠੇ ਨੇ ਕਮਰ ਚ ਵਿੰਗ ਕਿਸੇ ਦੇ ਨਹੀਂ ਸਮਾਧਿਸ਼ਟ ਪੁਰਸ਼ ਦੀ ਜੈਸੀ ਅਵਸਥਾ ਹੁੰਦੀ ਹੈ ਜ਼ਬਾਨ ਤੇ ਹਰੀ ਜਸ ਹੈ ਕੰਨਾਂ ਰੂਪੀ ਡੂਨਿਆਂ ਨਾਲ ਉਹਨੂੰ ਪੀ ਰਹੇ ਹਨ ਨੇਤਰ ਅੰਤਰਮੁਖ ਹੋ ਕੇ ਆਪਣੇ ਗੁਰੂ ਸਰੂਪ ਦੇ ਚਰਣਾ ਵਿੱਚ ਲਿਵਲੀਨ ਬੁੱਧ ਵਿਚਾਰ ਕਰ ਰਹੀ ਹੈ ਇਉਂ ਮਨ ਦੇ ਦੌੜਨ ਨੂੰ ਕੋਈ ਥਾਂ ਨਹੀਂ ਗੁਰ ਸ਼ਬਦ ਹਰੀ ਜਸ ਵਿੱਚ ਲੱਗ ਕੇ ਹਰੀ ਜਸ ਰੂਪ ਵੀ ਹੋ ਰਿਹਾ ਉਹ ਸਮਾਧਿਸ਼ਟ ਅਵਸਥਾ ਹੈ ਹਰੀ ਕੀਰਤਨ ਸਮਾਧੀ ਹੈ ਕਲਯੁਗ ਵਿੱਚ ਸਿਮਰਨ ਸਮਾਧੀ ਹੈ ਬਾਣੀ ਸਮਾਧੀ ਹੈ ਚਿੱਤ ਬਿਰਤੀ ਨਿਰੋਧਾ ਸਮਾਧੀ ਚਿੱਤ ਦਾ ਹੋਰ ਸਾਰੇ ਖਿਆਲ ਛੱਡ ਕੇ ਹਰੀ ਜਸ ਵਿੱਚ ਜੁੜ ਜਾਣ ਉਹਨੂੰ ਸਮਾਧੀ ਕਹਿੰਦੇ ਹਨ ਸਹਿਜ ਸਮਾਧ ਲੱਗੀ ਹੈ ਪੀਤਰ ਸੋ ਰਸ ਸੋਈ ਜਾਣੇ ਜੀਓ ਆਪਣੇ ਅਨੁਭਵ ਦੇ ਹੀ ਵਿਸ਼ੇ ਹੈ ਅਵਸਥਾ ਇਉਂ ਰਾਣੀ ਤਾਰਾ ਕਿਆ ਬੈਠੀ ਰਾਜਾ ਪਿੱਛੋਂ ਜਦੋਂ ਆਹਿਸਤਾ ਆਹਿਸਤਾ ਗਰੀਬਾਂ ਨਾਲ ਲਿਬਾਸ ਪਹਿਨ ਕੇ ਪਹੁੰਚਿਆ ਜਦੋਂ ਦੂਰੋਂ ਖੜਕੇ ਇੱਧਰ ਉੱਧਰ ਛਾਤੀ ਮਾਰ ਖੈਰ ਚਿੱਤ ਦੇ ਬੁਰੇ ਸ਼ਕੂਕ ਸ਼ਖਸੇ ਜਿਹੜੇ ਤਾਂ ਹੋ ਗਏ ਦੂਰ ਪਰ ਕਿਤੇ ਵਿੱਚ ਇਹ ਖਿਆਲ ਹੈ ਵੀ ਮੇਰੀ ਆਗਿਆ ਤੋਂ ਬਿਨਾਂ ਤਾਂ ਤਾਂ ਕੋਈ ਬੁਰਾ ਨਹੀਂ ਚੰਗਾ ਕਿਉਂਕਿ ਉਹ ਸ਼ਾਂਤ ਰਸ ਦਾ ਅਸਰ ਰਾਜਾ ਦੇ ਮਨ ਤੇ ਪਏ ਬਿਨਾਂ ਰਹਿ ਨਹੀਂ ਸਕੇ ਅੱਗੇ ਤੱਕ ਦੇ ਸਤਸੰਗ ਪਹੁੰਚਿਆ ਨਹੀਂ ਸੀ ਟਿਕਾਉਣ ਸਮਝਦਾ ਸੀ ਸਤਸੰਗ ਨੂੰ ਐਵੇਂ ਪਖੰਡ ਸਮਝਦਾ ਸੀ ਜਿਹੜੇ ਇਹੋ ਜਿਹੇ ਲੋਕ ਨਹੀਂ ਵੀ ਸਮਝਦੇ ਹੁੰਦੇ ਲੇਕਿਨ ਅੱਜ ਸ਼ਾਂਤ ਰਸ ਦਾ ਅਸਰ ਉਹਦੇ ਮਨ ਤੇ ਵੀ ਪਿਆ ਆਮ ਲੋਕਾਂ ਦੇ ਮਨ ਸਤਸੰਗ ਹਰ ਵਕਤ ਜਲਦੇ ਬਲਦੇ ਛੱਡਦੇ ਰਹਿੰਦੇ ਹਨ ਕਿਤੇ ਸ਼ਾਂਤ ਰਸ ਦਾ ਝਲਕਾ ਵਜੇ ਫਿਰ ਉਹਨੂੰ ਅਨੁਭਵ ਹੋਵੇ ਵੀ ਸ਼ਾਂਤ ਰਸ ਵੀ ਕੋਈ ਵਸਤੂ ਹੈ ਨਹੀਂ ਕੀ ਜਾਣਨ ਵਿਚਾਰੇ ਸੋਇਓ ਸ਼ਾਂਤ ਰਸ ਦਾ ਅਸਰ ਉਹਦੇ ਮਨ ਤੇ ਹੀ ਪਿਆ ਤੇ ਖੈਰ ਨੇ ਸੋਚਿਆ ਵੀ ਰਾਣੀ ਨੂੰ ਕਿਸ ਤਰੀਕੇ ਸਿਰ ਪੁੱਛਿਆ ਜਾਵੇ ਉਹਨਾਂ ਸਮਿਆਂ ਦੇ ਵਿੱਚ ਟਿਕ ਟੁਕ ਜੁੱਤਿਆਂ ਦੇ ਨਹੀਂ ਸਨ ਹੁੰਦੇ ਪਾਰ ਜੁੱਤੇ ਖੋਲੇ ਪਏ ਸਨ ਨਿਗਾਹ ਮਾਰੀ ਇੱਕ ਜੁੱਤਾ ਕੋਈ ਖਾਸ ਆਦਮੀ ਰਾਣੀ ਨੂੰ ਇੱਕ ਰਾਜਾ ਨੂੰ ਸੁਗਾਤ ਦੇ ਤੌਰ ਤੇ ਲਿਆ ਸੀ ਉਹਨਾਂ ਵਿੱਚ ਉਹ ਜੁੱਤਾ ਰਾਣੀ ਦੇ ਉਸ ਦਿਨ ਪਹਿਨੇ ਹੋਏ ਸੀ ਇਸ ਬਹਾਨੇ ਨੂੰ ਪੁੱਛਿਆ ਜਾ ਇੱਕ ਭੰਗ ਉਠਾ ਕੇ ਆਪਣੇ ਰੁਮਾਲ ਵਿੱਚ ਲਪੇਟ ਕੇ ਲੈ ਆਇਆ ਰਾਜੇ ਖੜੀ ਖੜਾਓ ਨਿਸ਼ਾਨੀ ਰਾਣੀ ਪੋਤੀ ਸੰਗਤੀ ਰਾਜੇ ਖੜੀ ਖੜਾਓ ਨਿਸ਼ਾਨੀ ਲਿਆ ਕੇ ਰੱਖ ਲਈ ਜਦੋਂ ਸਮਾਪਤੀ ਹੋਈ ਤਾਂ ਸਭ ਨੇ ਆਪਣੇ ਆਪਣੇ ਜੁੱਤੇ ਉਹਨ ਸਮਿਆਂ ਵਿੱਚ ਕਿਸੇ ਦੀ ਕੋਈ ਚੀਜ਼ ਘੱਟ ਛੇੜਦੇ ਸਨ ਲੋਕ ਅੱਜ ਪਹਿਲਾ ਦਿਨ ਹੈ ਰਾਣੀ ਦਾ ਜੁੱਤਾ ਗੁੰਮ ਹੈ ਰਾਣੀ ਨੇ ਸੋਚਿਆ ਉਹ ਖਾਸ ਜੁੱਤਾ ਹੈ ਅਗਰ ਰਾਜਾ ਦਾ ਖਿਆਲ ਉਸ ਵੱਲ ਹੋਇਆ ਕਿਸੇ ਬਹਾਨੇ ਮੇਰੇ ਤੋਂ ਪੁੱਛ ਕੇ ਕਿਤੇ ਸਤਸੰਗ ਤੋਂ ਮੈਨੂੰ ਰੋਕ ਨਾ ਦਿੱਤਾ ਜਾਏ ਮੇਰਾ ਜੀਵਨ ਬਾਤ ਜਾਏਗਾ ਇਸ ਕਰਕੇ ਸੋਚਿਆ ਵੀ ਸਤਸੰਗ ਵਿੱਚ ਚਾਰੇ ਪਦਾਰਥ ਮਿਲਦੇ ਹਨ ਕਿ ਉਹਨਾਂ ਸਤਸੰਗ ਦੇ ਅੱਗੇ ਅਰਦਾਸ ਕੀਤੀ ਜਾਵੇ ਇਉਂ ਦੱਸਦੇ ਹਨ ਜਿੱਤੇ ਚਾਰ ਪਦਾਰਥ ਲੈਣੇ ਸੇਵਾ ਕਰ ਲੈ ਜਿੱਤੇ ਚਾਰ ਪਦਾਰਥ ਲੈਣੇ ਸੇਵਾ ਕਰ ਲੈ ਸੰਗਤ ਦੀ ਸੇਵਾ ਕਰ ਲੈ ਸੰਗਤ ਦੀ ਸੇਵਾ पदार्थ जी को मांगे साध जना की सेवा लागे, जीव का अपना दुख मिटावे हर हर नाम रीति सदगावे, जीव को अपनी शोभा लोरे, साध संगे हो मैं छोरे, जी को जन्म मरण ते डरे साध जना की शरणी पर है, जिस जन को प्रभु दर्श प्यासा नानक ताके बल बल जासे। चार पदार्थ धर्मर्थ काम मोक्ष सारे दे विची आ जांदे, ओ साधुआं दी संगत सात संगत दी सेवा ते मिल जांदे है। सो राणी ने सोचिया भी ए अरदास कीती जावे संगत दे अगे, मिल सात संगत आरा देया, संगत नु सारी गल दसी, कृपा करो अपने प्रभु अगे इष्ट देव अगे प्रार्थना करो मेरा जूता मिल जावे, ऐसा ना हो मसा मसा मेनु संगत प्राप्त होई है, अजे राजा सत्संगी नहीं है, ऐसा ना हो मेरा किते ए सत्संगत रोक दिता जाए, मेरा जन्म बाद जाए। संगत ने चंगा शुभ संकल्प देख के अरदास की, मिल साध संगत आरा दिया, जोड़ी जुड़ी कड़ाम पुराने। संगत ने अरदास की, मन हो के बिरथा के दिन हो गई जन की अरदास, अरदास की नतीजा की होया जोड़ी जुड़ी खड़ाम पुराणी। दादा बोले भाई
जोड़ी जुड़ गई खड़ाम पुराणी, कृपा हो गई साध संगत
साध संगत आराध्या जोड़ी जुड़ी खराम प्राणी। अरदास अरदास प्रार्थना बेनती जोदड़ी इको चीज का ना है। अरदास भी सत्संग बड़ी शक्ति है, बिरथा कदे न होवी जन की अरदास। जब तो सृष्टि रची भक्ति मार्ग चला आंदा उदो तो ए अरदास नोदा भक्ति विच अरदास भक्ति एक भक्ति है। सो इस तो बिना भक्ति सफली नहीं हुंदी, सिरे नहीं चढ़ती। एक मानो के अरदास कीती हुई सफल हुंदी है, तां तैयों जदों अरदास कीती गई जोड़ी जुड़ी खड़ाम पुराणी, गैबी मदद होई वाहिगुरु अंतरजामी वालों, जिथे राणी दा जुत्ता गुम सी ओहदे मुकाबले विच ओहा जिहा जुत्ता होर पिया, राणी पहन के घर आ गई। राजा ने अजीत ने पुछिया, कहण लगा महाराणी साहब ओह जुत्ता फलां शख्स वालों एक तैनू एक मैनू आया सी किथे आ। राणी ने पहन के दिखाता, हैरान हो गया अच्छी तरह गाँव नाल तकदे भी होर तो नहीं है ओही। फिर जिथे आप एक पांग उठा के लिया सी ओ रखी सी गुप्त तौर ते ओ देखी हू बुआज, अखीर इथे राजा दी अकल कम नहीं हुण करदी, इस्माद हो गया कि करे ओ भी बुआज हू भी कुछ फर्क नहीं है, ये गल किवें बनी। अखीर उसने पूछा महाराणी दस ये गल कित्थों पाई। राणी ने कहा राजन सत्संग की सेवा तो चारे पदार्थ मिलते, जिस सत्संग टिकाऊ ज समझा, जिसनों तुसी कहा अपने पब्लिक दे विच मेरे राज विच कोई यह टिकाऊ ज नहीं, सत्संग तो चारे पदार्थ धर्मर्थ कामोक्ष की प्राप्ति है। सारी गल खोल के दसी यो करके अरदास की संगत की कृपा करके मैनु जुत्ता मिली। उस दिन तो सात संगत राजा सत्संग कर लगे, ओदा विश्वास सत्संग ते होया, सत्संग करदे करदे इतना धर्मात्मा इतना पुन्नी बनिया, जिस दे पुन दी प्रशंसा पुन दी शोभा जिस दे दान दी शोभा स्वर्ग लोक तक पहुंची। स्वर्ग दा राजा इंद्र भी स्पर्धा करन लग पिया, इसी करके ही कसवटी लाई गई सी, बहुते लोग चंगे पासे चलन वाले ईरखा करन लग पैंदे हुंदे सड़दे हन, इसे करके विश्वामित्र दे नाल रल के राजा इंद्र ने कसौटी लाई सी, देखी किन्ना कदानी है, ਇੰਨੀ ਕਰੜੀ ਕਸੌਟੀ ਲਗਾਈ, ਸ਼ਾਸਨ ਆਪ ਵੀ ਸਾਰਾ ਰਾਜ ਭਾਗ ਹਾਰ ਗਿਆ, ਨਾਲ ਦੀ ਨਾਲ ਆਪਣੀ ਰਾਣੀ ਨੂੰ ਵੀ ਵੇਚਿਆ ਤੇ ਲੜਕਾ ਵੀ ਵੇਚਿਆ, ਪੰਗੀਆਂ ਦੇ ਘਰ ਜਾ ਕੇ ਪਹਿਰਾ ਦਿੰਦਾ ਰਿਹਾ ਸੋਟਾ ਫੜ ਕੇ ਉੱਥੇ ਸ਼ਮਸ਼ਾਨ ਭੂਮਿਕਾ ਤੇ, ਕਿਉਂਕਿ ਉੱਥੇ ਦਾ ਮਾਲਕ ਸੀ ਉਹਦਾ ਪੰਗੀ ਜਿਹੜਾ ਮਾਲਕ ਸੀ। ਅਖੀਰ ਐਨ ਕਸਵੱਟੀ ਤੇ ਤਕਲੀਫਾਂ ਤਾਂ ਆਈਆਂ, ਕਿਉਂ ਕਈ ਦਫ਼ਾ ਧਰਮ ਦੇ ਮਾਰਗ ਤੇ ਚੱਲਣ ਹੋਏ ਤਕਲੀਫਾਂ ਆਉਂਦੀਆਂ ਅਵਸ਼ ਆ ਜਾਇਆ ਕਰਦੀਆਂ ਹਨ, ਪਰ ਕਹਿੰਦੇ ਹਨ ਧਰਮ ਕਰਦਿਆਂ ਜੇ ਆਵੇ ਹਾਂ ਤਦ ਬਿਨਾਂ ਛੋਟੀ ਧਰਮ ਕੀ ਪਾਉਣ, ਧਰਮ ਕਰਦਿਆਂ ਜੇ ਹਨ ਵੀ ਹੋਵੇ ਤਕਲੀਫ ਵੀ ਆਵੇ ਫਿਰ ਵੀ ਛੱਡਣਾ, ਕਿਉਂਕਿ ਉਹਦਾ ਫਲ ਦੋਨੀ ਜਹਾਨੀ ਸੁੱਖ ਮਿਲਣਾ ਹੋਇਆ, ਅੱਗੇ ਜਾ ਕੇ ਸੁੱਖ ਮਿਲਣਾ, ਧਰਮ ਦਾ ਫਲ ਹੀ ਸੁੱਖ ਹੈ ਜਿੱਥੇ ਕਿਤੇ ਹੈ। ਨਿਸ਼ਕਾਮ ਧਰਮ ਦਾ ਫਲ ਪ੍ਰਭੂ ਪ੍ਰਾਪਤੀ, ਸਾਰੇ ਦੁੱਖ ਨਸ਼ਟ ਹੋ ਜਾਂਦੇ, ਜਿੱਥੇ ਜਾ ਕੇ ਦੁੱਖ ਰਹਿੰਦਾ ਹੀ ਕੋਈ ਨੀ। ਸ਼ੈਕਾਮ ਧਰਮ ਦਾ ਫਲ ਰਾਜ ਭਾਗ ਸਰਕਾਰੀ ਪ੍ਰਾਪਤੀ। ਤਾਂ ਤੇ ਰਾਜਾ ਹਰੀਚੰਦ ਇਤਨਾ ਧਰਮਾਤਮਾ, ਇਤਨਾ ਮਹਾਦਾਨੀ ਹੋਇਆ, ਉਹ ਕਾਹਦੀ ਕਿਰਪਾ? ਸਤਸੰਗ ਦੀ ਕਿਰਪਾ। ਸਤਸੰਗ ਕਰਦੇ ਕਰਦੇ ਆਦਮੀ ਦੇ ਵਿੱਚ ਚੰਗੇ ਗੁਣ ਆਉਂਦੇ ਚਲੇ ਜਾਂਦੇ, ਗੁਣ ਔਗੁਣ ਹਨ ਸਾਰਿਆਂ ਦੇ ਵਿੱਚ ਹੀ, ਗੁਣ ਔਗੁਣ ਹੈ ਸਭ ਵਿਖੇ, ਇਨ ਵਿਨ ਜੰਤਰ ਕੋਈ, ਇਹਦੇ ਚ ਨਹੀਂ, ਗੁਣ ਔਗੁਣ ਸਾਰਿਆਂ ਵਿੱਚ ਹੀ ਹਨ, ਪਰ ਸਤਸੰਗ ਦੁਆਰਾ ਇਹਦੇ ਜਿਹੜੇ ਔਗੁਣ ਕੁਸੰਗ ਦੁਆਰਾ ਪ੍ਰਕਾਸ਼ਿਤ ਹੋਏ ਸਨ, ਪ੍ਰਗਟ ਸਨ, ਉਹ ਦੱਬ ਜਾਂਦੇ ਨੇ, ਸਤਸੰਗ ਦੁਆਰਾ ਗੁਣ ਪ੍ਰਗਟ ਹੋ ਜਾਂਦੇ ਹਨ। ਜਿਉਂ ਜਿਉਂ ਕੁਸੰਗਤ ਕਰਦਾ ਉਹਦੇ ਗੁਣ ਦੱਬ ਜਾਂਦੇ ਨੇ, ਔਗੁਣ ਪ੍ਰਗਟ ਹੁੰਦੇ ਚਲੇ ਜਾਂਦੇ, ਔਗੁਣ ਇਹਦੇ ਜੀਵਨ ਦਾ ਵਿਨਾਸ਼ ਕਰਦੇ ਨੇ, ਲੋਕ ਪ੍ਰਲੋਕ ਦੋਨਾਂ ਦਾ ਵਿਨਾਸ਼ ਕਰਦੇ ਹਨ। ਗੁਣ ਹਨ ਜਿਹੜੇ ਦੋਨਾਂ ਜਹਾਨਾਂ ਨੂੰ ਰੋਸ਼ਨ ਬਣਾਉਂਦੇ ਹਨ, ਦੋਨਾਂ ਜਹਾਨਾਂ ਨੂੰ ਸ਼ਾਨਦਾਰ ਬਣਾਉਂਦੇ ਹਨ। ਤਾਂ ਤੇ ਸਤਸੰਗ ਦੁਆਰਾ ਸਤ ਜਿਹੜੇ ਗੁਣ ਹਨ, ਧਰਮ ਦੇ ਗੁਣ ਹਨ, ਭਗਤੀ ਵੈਰਾਗ ਆਦਿ ਗੁਣ ਜਿਹੜੇ ਹਨ, ਇਹ ਪ੍ਰਕਾਸ਼ਦੇ ਹਨ, ਇਹ ਪ੍ਰਗਟ ਹੋ ਜਾਂਦੇ ਹਨ, ਔਰ ਦੁਆਰਾ ਜਿਹੜੇ ਬੁਰੇ ਔਗੁਣ ਪ੍ਰਗਟ ਹੋਏ ਉਹ ਦੱਬ ਜਾਂਦੇ ਹਨ। ਇਸ ਜ਼ਿੰਦਗੀ ਵਿੱਚ ਹੀ ਆਦਮੀ ਦੇਵਤਾ ਬਣ ਜਾਂਦਾ ਹੈ, ਦੇਵਤਾ ਨਹੀਂ ਬਲਕਿ ਜਿਸ ਪ੍ਰਭੂ ਤੋਂ ਵਿਛੜਿਆ ਹੈ ਉਹਦਾ ਰੂਪ ਹੀ ਬਣ ਜਾਂਦਾ ਹੈ। ਜਿਸ ਦੇ ਉਪਜਿਆ ਨਾਨਕਾ ਸੋਈ ਫਿਰ ਹੋਆ, ਉਹੀ ਬਣ ਕੇ ਸਾਰੇ ਦੁੱਖਾਂ ਤੋਂ ਬਰੀ ਹੋ ਜਾਂਦੇ, ਕਿਉਂਕਿ ਅਸੀਂ ਹਾਂ ਹੀ ਆਤਮ ਸ਼ਹਿਜ਼ਾਦੇ, ਅਸੀਂ ਪਰਮਾਤਮਾ ਦੇ ਪੁੱਤਰ ਹਾਂ। ਉਹ ਤੋਂ ਵਿਛੜ ਕੇ 84 ਫਿਰ ਚੁੱਕੇ ਹਨ, ਤਕਲੀਫਾਂ ਉਠਾ ਚੁੱਕੇ ਹਨ, ਹੁਣ ਮਨੁੱਖਾਂ ਦੀ ਮਿਲੀ ਹੈ ਖੁੱਲਾ ਦਰਵਾਜ਼ਾ ਪ੍ਰਭੂ ਪ੍ਰਾਪਤੀ ਵਾਸਤੇ। ਗੁਣ ਜਿੰਨੀ ਦੇਰ ਸਮੁੰਦਰ ਤੋਂ ਅਲੈਦਾ ਉਹਦੀ ਦੁਰਦਸ਼ਾ ਹੈ, ਕੁਛ ਵੀ ਹਸਤੀ ਨਹੀਂ ਹੈ, ਅਲਪਕਤਾ ਆਦਿ ਕਿਤਨੇ ਗੁਣ ਪਾਏ ਜਾਂਦੇ ਹਨ। ਜਿਸ ਬੂੰਦ ਨੂੰ ਸਮੁੰਦਰ ਵਿੱਚ ਸਿੱਟੋ ਆਉਣਗੇ ਤੇ ਬੂੰਦ ਅਲੈਦਾ ਸਮੁੰਦਰ ਹੀ ਹੈ। ਇਸੇ ਤਰ੍ਹਾਂ ਜੀਵ ਜਿਤਨੀ ਦੇਰ ਅਲੈਦਾ ਜੀਵ ਹੈ, ਜਦ ਉਸਨੂੰ ਮਿਲ ਗਿਆ ਸਤਸੰਗ ਕਰਦੇ ਕਰਦੇ ਹੌਲੀ ਹੌਲੀ ਸਾਧਸੰਗ, ਉਹ ਜੀਵ ਨੀ ਉਹ ਪਰਮੇਸ਼ਰੀ, ਜੀਵ ਈਸ਼ਮੇ ਭੇਦ ਨਾ ਜਾਣੋ ਸਾਧ ਜੋਰ ਸਭ ਬ੍ਰਹਮ। ਇਸ ਅਵਸਥਾ ਚ ਪਹੁੰਚ ਕੇ ਜਿਉਂ ਕਹਿਤੀ ਹੂੰ ਜਿਸ ਅਵਸਥਾ ਤੋਂ ਵਿਛੜ ਕੇ ਦੁਖੀ ਹੋ ਚੁੱਕਾ, ਦੁਖੀ ਹੋ ਰਿਹਾ ਹੈ, ਅੱਗੇ ਫਿਰ ਦੁੱਖਾਂ ਦੇ ਵਾਸਤੇ ਰਸੇ ਫੜਦਾ ਹੈ, ਕਿਸੇ ਨੂੰ ਦੁਆਰਾ ਉਹਨਾਂ ਨੂੰ ਸਾਰਿਆਂ ਦੂਰ ਕਰਕੇ ਆਨੰਦ ਦਾ ਸਾਗਰ ਬਣ ਜਾਂਦਾ ਹੈ, ਆਨੰਦ ਦਾ ਸਮੁੰਦਰ ਖੁਦ ਬਣ ਜਾਂਦਾ ਹੈ, ਇਹ ਨੀ ਕਿਸੇ ਹੋਰ ਆਨੰਦ ਜਾਣਾ, ਆਪ ਹੀ ਬਣ ਜਾਂਦਾ ਜੋ ਕੁਛ ਹੈ। ਤਾਂ ਤੇ ਆਹ ਸਤਸੰਗ ਦੀ ਮਹਿਮਾ ਕਥਨੀ ਹੈ, ਗੁਰੂ ਅਰਜਨ ਦੇ ਮਹਾਰਾਜ ਇਸ ਦੀ ਬਾਬਤੀ ਫਰਮਾਉਂਦੇ ਨੇ, ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਵਿਕੀਤਾ, ਅੰਧਲੇ ਤ੍ਰਿਪਣ ਸੂਝਿਆ ਗੁਰੂ ਪੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ,
ਸੁਣਿਓ ਮੇਰੇ ਮੀਤਾ ਮਹਿਮਾ ਸਾਧੂਆਂ ਦੇ, ਸੁਣਿਓ ਮੇਰੇ ਮੀਤਾ ਮਹਿਮਾ ਸਾਧੂਆਂ ਦੇ ਸੰਗ ਦੇ, ਸੁਣਿਓ ਮੇਰੇ ਗੀਤਾਂ ਮੇਰੇ ਮਨ ਸਾਹ
पशु प्रेत तो देवता बनना है। संगत करो, महापुरुष की संगत करदे करदे गुरु शरण विच आके अमृत पान करके इस मार्ग ते चलो, देवत्यां तों वी उच्चा उठ के अपनी असली जिहड़ी ईश्वरी अवस्था है उस दे विच प्राप्त हो जाओगे। अगर पशु ही बनना है, पशु प्रेत बनना है, जो कुछ बनना है जी संगत विच विचर के बनी चलो। बने तो हाई सारी जिंदगी, पशु प्रेत ही नहीं बने रहना चाहिंदा, सारी जिंदगी हैवानियत विच नहीं गुजार देनी चाहिंदी। आओ बथेरी खराब कर लिए जिंदगी, जिहड़ी रहिंदी उहनूं तां संवार लै, उहनूं तां लेखे ला लै। सारा डोल सने लज डिग पिया होवे खूह दे विच, जे इक टोटा हत्थ आ जे सारा ही निकल आउंदा, जे थोड़ी बहुती रहिंदी इहनूं संवार लै बाकी दी। इहो गुरु शरण विच आ के अपने लोक पलोक दोनों संवारने चाहीदे।